ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ, ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ, ਮਨ ਤ੍ਰਿਪਤਿਆ ਹਰ ਨਾਮ ਧਿਆਏ। ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ, ਮਨ ਤ੍ਰਿਪਤਿਆ ਹਰ ਨਾਮ ਧਿਆਏ। ਸਦਾ ਸੁਖ ਸਾਚੈ ਸਬਦ ਵਿਚਾਰੀ, ਆਪਣੇ ਸਤਿਗੁਰ ਵਿਟਹੁ ਸਦਾ ਬਲਿਹਾਰੀ। ਰਹਾਉ ਅੱਖੀ ਸੰਤੋਖੀਆਂ ਏਕ ਲਿਵ ਲਾਏ, ਮਨ ਸੰਤੋਖਿਆ ਦੂਜਾ ਭਾਉ ਗਵਾਏ। ਦੇਹ ਸਰੀਰ ਸੁਖ ਹੋਵੇ ਸਬਦ ਹਰ ਨਾਏ, ਨਾਮ ਪਰਮਲ ਹਿਰਦੈ ਰਹਿਆ ਸਮਾਏ। ਨਾਨਕ ਮਸਤਕ ਜਿਸ ਵਡ ਭਾਗ, ਗੁਰ ਕੀ ਬਾਣੀ ਸਹਿਜ ਬੈਰਾਗ। ਨਾਨਕ ਮਸਤਕ ਜਿਸ ਵਡ ਭਾਗ, ਗੁਰ ਕੀ ਬਾਣੀ ਸਹਿਜ ਬੈਰਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਵਿਰਾਜਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ, ਪ੍ਰਤੱਖ ਗੁਰੂ ਨਾਨਕ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਰੱਬੀ ਹਜ਼ੂਰੀ ਅੰਦਰ ਸਵਾਇਮਾਨ, ਬਹੁਤ ਹੀ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਜੀ ਖਾਲਸਾ ਪੰਥ ਦੇ ਮਹਾਨ ਸਥਾਨ, ਪਵਿੱਤਰ ਸਥਾਨ, ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸ੍ਰੀ ਮੰਜੀ ਸਾਹਿਬ ਦੇ ਦੀਵਾਨ ਹਾਲ ਵਿੱਚ ਸੁਸ਼ੋਭਿਤ ਹੋ ਬੈਠੇ ਹੋ। ਅੰਮ੍ਰਿਤ ਵੇਲੇ ਰੂਹਾਨੀਅਤ ਦੇ ਪਵਿੱਤਰ ਸਮੁੰਦਰ ਮੁਜੱਸਮੇ ਦੁਨੀਆਂ ਦੇ ਖੰਡਾਂ ਬ੍ਰਹਿਮੰਡਾਂ ਦੇ ਸਭ ਤੋਂ ਸੋਹਣੇ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਪਾਵਨ ਸ੍ਰੀ ਹੁਕਮਨਾਮਾ ਸਾਹਿਬ ਮੁਖਵਾਕ ਸਾਡੀ ਝੋਲੀ ਪਾਇਆ, ਸਾਨੂੰ ਬਖਸ਼ਿਸ਼ ਕੀਤਾ ਹੈ, ਉਸ ਪਾਵਨ ਪਵਿੱਤਰ ਅੰਮ੍ਰਿਤਮਈ ਗੁਰਬਾਣੀ ਦੇ ਪਵਿੱਤਰ ਸ੍ਰੀ ਹੁਕਮਨਾਮਾ ਸਾਹਿਬ ਉਸ ਸ਼ਬਦ ਦੀ ਵਿਚਾਰ ਲਈ ਅਸੀਂ ਜੁੜ ਬੈਠੇ ਹਾਂ। ਅੱਜ ਦਾ ਇਹ ਪਵਿੱਤਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 560 ਦੇ ਉੱਤੇ ਸਵਾਇਮਾਨ ਹੈ। ਆਓ ਗੁਰੂ ਸਵਾਰੇ ਖਾਲਸਾ ਜੀ, ਸਤਿਗੁਰਾਂ ਦੇ ਚਰਨਾਂ ਦਾ ਧਰੀਏ ਧਿਆਨ, ਆਪਣੇ ਜੀਵਨ ਨੂੰ ਸਫਲਾ ਬਣਾਉਣ ਲਈ, ਕਿਉਂਕਿ ਜੋ ਗੁਰਬਾਣੀ ਦੀ ਵਿਚਾਰ ਹੈ ਇਹ ਗੁਰਮੁਖ ਸਾਡੇ ਅੰਦਰ ਦੀ ਘਾੜਤ ਨੂੰ ਘੜਦੀ ਹੈ। ਜਿਹੜਾ ਵੀ ਗੁਰਸਿੱਖ ਗੁਰਬਾਣੀ ਦੀ ਵਿਚਾਰ ਨਾਲ ਜੁੜ ਜਾਂਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਸਮਝੋ, ਉਹ ਉਸ ਵੇਲੇ ਜੁੜਦਾ ਜਦੋਂ ਗੁਰਬਾਣੀ ਨਾਲ ਜੁੜਦਾ। ਆਓ, ਜੋ ਗੁਰਾਂ ਨੇ ਅੰਮ੍ਰਿਤ ਵੇਲੇ ਦਾ ਪਵਿੱਤਰ ਸਾਨੂੰ ਸ਼ਬਦ ਬਖਸ਼ਿਸ਼ ਕੀਤਾ, ਇਸ ਪਵਿੱਤਰ ਸ਼੍ਰੀ ਮੁਖ ਵਾਕ ਦੇ ਨਾਲ ਜੁੜੀਏ ਜੀ। ਭਾਈ ਸਾਹਿਬ ਦੀ ਰਸਨਾ ਤੋਂ ਸਰਵਣ ਕਰਦੇ ਹਾਂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ।
ਵਡਹੰਸ ਮਹੱਲਾ ਤੀਜਾ, ਵਡਹੰਸ ਰਾਗ ਦਾ ਨਾਮ ਹੈ। ਮਹੱਲਾ ਤੀਜਾ ਤੋਂ ਭਾਵ ਤੀਸਰੇ ਪਾਤਸ਼ਾਹ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਇਹ ਪਾਵਨ ਅੰਮ੍ਰਿਤਮਈ ਰੱਬੀ ਸ਼ਬਦ ਉਚਾਰਨ ਹੋਇਆ ਹੈ। ਜਦੋਂ ਇਸ ਪੂਰੇ ਸ਼ਬਦ ਨੂੰ ਪੜ੍ਹਦੇ ਹਾਂ ਤਾਂ ਗੁਰਮੁਖ ਇੱਕ ਗੱਲ ਨੂੰ ਧਿਆਨ ਵਿੱਚ ਰੱਖ ਲੈਣਾ, ਸਮਝ ਲੈਣਾ ਹੈ ਕਿ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅੰਦਰ ਦੀ ਖੋਜ ਦੀ ਗੱਲ ਕਰ ਰਹੇ ਆ। ਖੋਜ ਦੋ ਤਰ੍ਹਾਂ ਦੀ ਹੈ, ਇੱਕ ਹੈ ਬਾਹਰਲੀ ਖੋਜ, ਬਹਿਰੂਨੀ ਖੋਜ। ਜਿਤਨੀ ਵੀ ਬਾਹਰ ਦੀ ਖੋਜ ਹੈ ਉਸ ਖੋਜ ਨੂੰ ਸਾਇੰਸ ਕਹਿ ਦਿੰਦੇ ਆ, ਵਿਗਿਆਨ ਕਹਿ ਦਿੰਦੇ ਆ। ਪਰ ਜਿਤਨੀ ਅੰਦਰ ਦੀ ਖੋਜ ਹੈ, ਆਪਣੇ ਅੰਦਰ ਨੂੰ ਖੋਜਣਾ, ਉਸਨੂੰ ਅਧਿਆਤਮ ਕਹਿ ਦਿੰਦੇ ਆ, ਰੂਹਾਨੀਅਤ ਕਹਿ ਦਿੰਦੇ ਹਨ, ਜਾਂ ਮਨੋਵਿਗਿਆਨ ਕਹਿ ਦਿੰਦੇ ਆ। ਅਧਿਆਤਮ ਦਾ ਅਰਥ ਹੀ ਇਹ ਹੈ ਕਿ ਆਪਣਾ ਆਤਮਿਕ ਅਧਿਐਨ ਕਰਨਾ ਕਿ ਮੈਂ ਕਿੱਥੇ ਸਟੈਂਡ ਕਰਦਾ, ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ, ਕਿਸ ਲਈ ਆਇਆ, ਕਿਸ ਪਰਪਜ਼ ਲਈ ਆਇਆ, ਮੈਂ ਕਦੋਂ ਕਦੋਂ ਚੱਲਿਆ। ਅਤੇ ਜਦੋਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਾਨੂੰ ਧਰਮ ਦਾ ਗਿਆਨ ਦਿੰਦੀ ਹੈ। ਜਿੱਥੇ ਬਾਹਰੀ ਤੌਰ 'ਤੇ ਵੀ ਗਿਆਨ ਗੁਰਬਾਣੀ 'ਚੋਂ ਮਿਲਦਾ ਹੈ, ਉੱਥੇ ਸਭ ਤੋਂ ਵੱਡੀ ਗੱਲ ਗੁਰੂ ਸਾਹਿਬ ਨੇ ਦੱਸੀ ਕਿ ਅਸਲ ਰੂਪ ਵਿੱਚ ਹੇ ਇਨਸਾਨ, ਤੂੰ ਆਪਣੇ ਆਪੇ ਦੀ ਖੋਜ ਕਰ। ਹੇ ਇਨਸਾਨ, ਤੂੰ ਇਸ ਦੁਨੀਆਂ 'ਤੇ ਲਾਹਾ ਖੱਟਣ ਲਈ ਆਇਆ, ਪ੍ਰਾਣੀ ਤੂੰ ਆਇਓ ਲਾਹਾ ਲੈਣ। ਅਤੇ ਉਹ ਲਾਹਾ, ਉਹ ਪ੍ਰਯੋਜਨ, ਉਹ ਤੇਰਾ ਪੁਰਸ਼ਾਰਥ ਤਦੇ ਹੀ ਸਫਲ ਹੈ ਜੇ ਤੂੰ ਆਪਣੇ ਅੰਦਰ ਦੀ ਖੋਜ ਕਰੇ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਅਸਮਾਨ ਮਿਆਨੇ ਲਹੰਗ ਦਰੀਆ, ਗੁਸ਼ਲ ਕਰਦਨ ਬੂਧ। ਅੰਤਰਗਤ ਤੀਰਥ ਮਲ ਨਾਓ। ਅੰਦਰ ਦੀ ਗੱਲ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਕੀਤੀ। ਅਤੇ ਜਿਸ ਵੇਲੇ ਅਸੀਂ ਆਪਣੇ ਆਪੇ ਦੀ ਖੋਜ, ਅੰਦਰ ਦੀ ਖੋਜ, ਜਾਂ ਦੂਜੇ ਸ਼ਬਦਾਂ ਵਿੱਚ ਕਹਿ ਦਈਏ ਧਰਮ ਦੀ ਖੋਜ ਆਰੰਭ ਕਰਦੇ ਹਾਂ ਗੁਰਮੁਖੋ, ਅਤੇ ਧਰਮ ਦੀ ਖੋਜ ਜਿਸ ਵੇਲੇ ਕਰਨ ਲੱਗਦੇ ਹਾਂ, ਜਦੋਂ ਹੀ ਸਿਮਰਨ ਵਿੱਚ ਬੈਠਦੇ ਹਾਂ, ਜਦੋਂ ਸਿੱਖ ਰਹਿਤ ਮਰਿਆਦਾ ਪੜ੍ਹਦੇ ਹਾਂ ਨਾ ਜੀ, ਸਿੱਖ ਰਹਿਤ ਮਰਿਆਦਾ ਵਿੱਚ ਗੁਰਸਿੱਖ ਦੀ ਜ਼ਿੰਦਗੀ ਹੈ ਜਿਹੜੀ, ਜੀਵਨ ਹੈ ਜਿਹੜਾ, ਦੋ ਤਰ੍ਹਾਂ ਦਾ ਹੁੰਦਾ। ਇੱਕ ਹੈ ਪੰਥਕ ਰਹਿਣੀ, ਦੂਜੀ ਹੈ ਸਖਸ਼ੀ ਰਹਿਣੀ। ਸਖਸ਼ੀ ਰਹਿਣੀ ਗੁਰਸਿੱਖ ਦਾ ਆਪਣਾ ਨਿੱਜ ਅਭਿਆਸ ਹੈ, ਸਿਮਰਨ ਹੈ, ਉਹਦਾ ਭਜਨ ਹੈ, ਉਹਦੀ ਬੰਦਗੀ ਹੈ। ਜਦੋਂ ਵੀ ਕੋਈ ਗੁਰਸਿੱਖ ਪੰਜਾਂ ਪਿਆਰਿਆਂ ਦੇ ਕੋਲੋਂ ਗੁਰਮੰਤਰ ਲੈ ਕੇ ਗੁਰਸ਼ਬਦ ਦੀ ਕਮਾਈ ਕਰਨੀ ਆਰੰਭ ਕਰਦਾ, ਸ਼ੁਰੂ ਕਰਦਾ ਹੈ, ਤਾਂ ਸੱਚ ਜਾਣਿਓ ਸਭ ਤੋਂ ਪਹਿਲਾਂ ਬੰਦੇ ਦਾ ਆਪਣੇ ਅੰਦਰ ਨਾਲ ਉਸ ਵੇਲੇ ਵਾਹ ਪੈਂਦਾ। ਉਸ ਵੇਲੇ ਪਤਾ ਲੱਗਦਾ ਹੈ ਕਿ ਮੇਰੇ ਇਕੱਲਾ ਬਾਹਰੇ ਤੂਫਾਨ ਅਤੇ ਹਨੇਰੀਆਂ ਨਹੀਂ ਚੱਲਦੀਆਂ, ਮੇਰੇ ਆਪਣੇ ਅੰਦਰ ਵੀ ਇੱਕ ਤੂਫਾਨ, ਇੱਕ ਹਨੇਰੀ ਚੱਲਦੀ ਹੈ, ਜਿਹਨੂੰ ਬਾਣੀ ਵਿੱਚ ਮਹਾਰਾਜ ਨੇ ਦੁੰਦਰ ਵਾਧੋ ਸੁੰਦਰ ਪਾਵੋ। ਮਹਾਰਾਜ ਕਹਿੰਦੇ ਅੰਦਰ ਵੀ ਇੱਕ ਤੂਫਾਨ ਚੱਲਦਾ ਪਿਆ, ਅੰਦਰ ਤੂਫਾਨ ਚੱਲਦਾ ਵਿਚਾਰਾਂ ਦਾ, ਅੰਦਰ ਵੀ ਇੱਕ ਚੀਜ਼ ਹੈ ਜਿਹੜੀ ਭਟਕਦੀ ਫਿਰਦੀ ਹੈ, ਜਿਹਨੂੰ ਵਿਦਵਾਨਾਂ ਨੇ, ਕਿਸੇ ਨੇ ਮਨ ਕਹਿ ਦਿੱਤਾ, ਕਿਸੇ ਨੇ ਚਿੱਤ ਕਹਿ ਦਿੱਤਾ, ਕਿਸੇ ਨੇ ਬੁੱਧ ਕਹਿ ਦਿੱਤਾ, ਇਹਨੂੰ ਚਤੁਸ਼ਟੈ ਕਹਿ ਦਿੰਦੇ ਆ ਵੇਦੰਤੀ ਲੋਕ। ਸ਼ੰਕਰਾਚਾਰੀਆਂ ਨੇ ਆਪਣੇ ਗ੍ਰੰਥ ਅਪਰੋਕਸ਼ ਅਨੁਭੂਤੀ ਅਥ ਪੰਚੀਕਰਣਾ ਵਗੈਰਾ ਜਿੰਨੇ ਵੀ ਉਹਦੇ ਵਿਧਾਨ ਦੇ ਵੱਡੇ ਗ੍ਰੰਥ ਹੈ ਉਹਦੇ ਵਿੱਚ ਉਹਨੇ ਚਤੁਸ਼ਟੈ ਸ਼ਬਦ ਵਰਤਿਆ। ਅੰਦਰ ਚਾਰ ਚੀਜ਼ਾਂ ਨੇ ਜਿਹਨੂੰ ਮਨ ਬੁੱਧ ਚਿੱਤ ਅਤੇ ਅਹੰਕਾਰ ਚਾਰ ਚੀਜ਼ਾਂ ਦਾ ਸਮੁਦਾਇ ਇਸੇ ਨੂੰ ਚਤੁਸ਼ਟੈ ਕਹਿੰਦੇ ਆ। ਹੈ ਅੰਦਰ ਇੱਕੋ ਹੀ ਚੀਜ਼ ਬੰਦੇ ਦੀ ਬਿਰਤੀ ਜਿਹਨੂੰ ਚੇਤਨਾ ਕਹਿ ਦਿੰਦੇ ਆ। ਉਹ ਚੇਤਨਾ ਉਹ ਬਿਰਤੀ ਜਿਸ ਵੇਲੇ ਫੁਰਨੇ ਕਰਦੀ ਹੈ ਉਹਨੂੰ ਮਨ ਕਹਿ ਦਿੱਤਾ ਜਾਂਦਾ ਹੈ। ਜਿਸ ਵੇਲੇ ਕਿਸੇ ਨੂੰ ਚੇਤੇ ਕਰਦੀ ਹੈ ਉਹਨੂੰ ਚਿੱਤ ਕਹਿ ਦਿੱਤਾ ਜਾਂਦਾ ਹੈ। ਜਿਸ ਵੇਲੇ ਨਿਰਣਾ ਕਰਦੀ ਹੈ ਉਹ ਅੰਦਰਲੀ ਬਿਰਤੀ ਆਪਣੇ ਅਨੁਭਵ ਦੇ ਆਧਾਰ ਦੇ ਉੱਤੇ ਉਸ ਵੇਲੇ ਉਹਨੂੰ ਬੁੱਧ ਕਹਿ ਦਿੱਤਾ ਜਾਂਦਾ। ਜਦੋਂ ਅਹੰ ਭਾਵ ਪਕੜਦੀ ਹੈ ਉਦੋਂ ਉਹਨੂੰ ਹਉਮੈ ਕਹਿ ਦਿੱਤਾ ਜਾਂਦਾ ਹੈ। ਇਕੱਲੇ ਇਹ ਇਕੱਲੇ ਚਾਰ ਇਹੀ ਇੰਦਰੀਆਂ ਨਾਲ ਵਾਹ ਨਹੀਂ ਪੈਂਦਾ। ਜਦੋਂ ਮਨੁੱਖ ਅੰਤਰਮੁਖੀ ਹੁੰਦਾ ਉਸ ਵੇਲੇ ਉਹਨੂੰ ਪਤਾ ਲੱਗਦਾ ਕਿ ਇਸ ਰਾਹ ਦੇ ਉੱਤੇ ਤਾਂ ਹਜੇ ਪਹਿਲਾਂ ਹੀ ਪੈਰ ਪੱਟਿਆ। ਜਦੋਂ ਪਹਿਲਾਂ ਹੀ ਪੈਰ ਇਸ ਮਾਰਗ ਦੇ ਉੱਤੇ ਧਰਮ ਦੇ ਮਾਰਗ ਦੇ ਉੱਤੇ ਪੱਟਦੇ ਹਾਂ ਤਾਂ ਅੰਦਰਲੇ ਜਿਹੜੇ ਮਨੋਵਿਕਾਰ ਨੇ ਉਹਨਾਂ ਨਾਲ ਬੰਦੇ ਦਾ ਵਾਹ ਪੈਂਦਾ। ਇਹ ਕੋਈ ਇੱਕ ਅੱਧਾ ਨਹੀਂ, ਇਹਨੂੰ ਗੁਰਬਾਣੀ ਵਿੱਚ ਮੁਹਕਮ ਫੌਜ ਹਠਲੀ ਰੇ ਮਹਾਰਾਜ ਕਹਿੰਦੇ। ਬਹੁਤ ਤਕੜੀ ਅਤੇ ਹੱਠ ਵਾਲੀ ਫੌਜ ਆਈ ਅੰਦਰ, ਇੱਕ ਨਹੀਂ ਅਨੇਕਾਂ ਨੇ। ਅਤੇ ਉਹਨਾਂ ਦੇ ਨਾਲ ਜਦੋਂ ਮਨੁੱਖ ਦਾ ਸਾਧ ਜੀ ਰਾਬਤਾ ਕਾਇਮ ਹੁੰਦਾ ਉਸ ਵੇਲੇ ਫਿਰ ਗੁਰੂ ਦੀ ਸ਼ਰਨ ਵਿੱਚ ਆਉਂਦਾ। ਉਦੋਂ ਉਹਨੂੰ ਪਤਾ ਲੱਗਦਾ ਵੀ ਇਹ ਪੰਜ ਵਿਕਾਰ ਨਹੀਂ, ਪੰਜਾਂ ਦੇ ਪਿੱਛੇ ਬਹੁਤ ਵੱਡੀ ਫੌਜ, ਇਹਨਾਂ ਨੂੰ ਕਿਵੇਂ ਜਿੱਤਿਆ ਜਾਵੇ। ਧਰਮ ਦੇ ਮਾਰਗ 'ਤੇ ਚੱਲ ਕੇ ਗੁਰੂ ਕਾ ਸਿੱਖ ਫਿਰ ਜਦੋਂ ਗੁਰਸ਼ਬਦ ਦਾ ਆਸਰਾ ਲੈਂਦਾ, ਗੁਰਬਾਣੀ ਦਾ ਆਸਰਾ ਲੈਂਦਾ ਹੈ ਅਤੇ ਫਿਰ ਸਾਧ ਸੰਗਤ ਹੌਲੀ 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 ਗੁਰੂ ਦੀ ਕਿਰਪਾ ਨਾਲ ਫਿਰ ਮਨ ਵਸ ਆਉਂਦਾ ਹੈ। ਅਤੇ ਜਦੋਂ ਮਨ ਵਸ ਆਉਂਦਾ ਫਿਰ ਜਿੰਨੇ ਵੀ ਇੰਦਰੇ ਹੈ, ਗਿਆਨ ਇੰਦਰੇ ਆ, ਕਰਮ ਇੰਦਰੇ ਆ, ਸਾਰੇ ਦੇ ਸਾਰਿਆਂ ਦੇ ਉੱਤੇ ਗੁਰਸਿੱਖ ਕਾਬੂ ਪਾ ਲੈਂਦਾ ਹੈ। ਉਸ ਵੇਲੇ ਜੇਤੂ ਹੁੰਦਾ ਹੈ, ਜਦੋਂ ਜਿੱਤਦਾ ਹੈ ਅਤੇ ਉਸ ਪਰਮ ਅਵਸਥਾ ਨੂੰ ਗੁਰੂ ਨਾਨਕ ਸਾਹਿਬ ਨੇ ਮਨ ਜੀਤਾ, ਜਗ ਜੀਤ ਵਚਨ ਕੀਤਾ। ਅੱਜ ਦੇ ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਉਸ ਪਰਮ ਪੁਰਖ, ਉਸ ਅਧਿਆਤਮਵਾਦੀ ਰੂਹਾਨੀਅਤ ਦੇ ਬਾਦਸ਼ਾਹ, ਉਸ ਰੱਬ ਦੇ ਪਿਆਰੇ ਭਗਤ ਦੀ ਗੱਲ ਕਰਦੇ ਆ ਜੋ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਆਪਣੇ ਅੰਦਰਲੇ ਮਨੋਵਿਕਾਰਾਂ ਦੇ ਉੱਤੇ ਕਾਬੂ ਪਾ ਕੇ ਅਧਿਆਤਮ ਦੀਆਂ ਮੰਜ਼ਲਾਂ ਨੂੰ ਤੈਅ ਕਰਦਾ ਕਰਦਾ ਪਰਮ ਅਵਸਥਾ ਵਿੱਚ ਪਹੁੰਚ ਗਿਆ। ਉਹਦੀ ਕੀ ਅਵਸਥਾ ਹੁੰਦੀ ਹੈ ਉਹ ਇਸ ਸ਼ਬਦ ਵਿੱਚ ਗੁਰੂ ਜੀ ਨੇ ਬਿਆਨ ਕੀਤੀ ਹੈ। ਕੀ ਕਹਿੰਦੇ ਹਨ? ਰਸਨਾ ਹਰ ਸਾਦ ਲੱਗੀ ਸਹਿਜ ਸੁਭਾਏ। ਪਹਿਲਾਂ ਹੀ ਇਹ ਜਿਹਨੂੰ ਅਸੀਂ ਰਸਨਾ ਕਹਿੰਦੇ ਹਾਂ ਜਾਂ ਜੀਵਾ ਕਹਿ ਦਿੰਦੇ ਹਾਂ, ਗੁਰਮੁਖੋ ਸਾਡੇ ਪੰਜ ਗਿਆਨ ਇੰਦਰੀ ਆ, ਪੰਜ ਸੈਂਸਰ ਹੈ ਜਿਹੜੇ ਸਾਨੂੰ ਗਿਆਨ ਦਿੰਦੇ ਆ। ਅੱਖਾਂ ਨੇ ਰੂਪ ਰੰਗ ਦੱਸਦੀਆਂ ਨੇ, ਕੰਨ ਨੇ ਸ਼ਬਦ ਦੱਸਦੇ ਆ ਕਿਸੇ ਨੇ ਕੀ ਬੋਲਿਆ ਸਾਡੇ ਲਈ, ਚੰਗਾ ਬੋਲਿਆ, ਸਾਡੀ ਉਸਤਤ ਕੀਤੀ ਜਾਂ ਸਾਡੀ ਨਿੰਦਾ ਕੀਤੀ, ਕੰਨਾਂ ਨੇ ਇਹ ਦੱਸਣਾ। ਨੱਕ ਨੇ ਸੁਗੰਧੀ ਦੱਸਣੀ ਹੈ ਕਿਸ ਤਰ੍ਹਾਂ ਦੀ ਹੈ, ਚਮੜੀ ਨੇ ਸਪਰਸ਼ਤਾ ਦੱਸਣੀ ਹੈ ਕਿਹੜੀ ਚੀਜ਼ ਨੂੰ ਟੱਚ ਕਰਦੇ ਇਹ ਸਖਤ ਹੈ, ਇਹ ਨਰਮ ਹੈ, ਇਹ ਠੰਡੀ ਹੈ, ਇਹ ਗਰਮ ਹੈ। ਅਤੇ ਗੁਰਮੁਖੋ ਜਿਹੜੀ ਸਾਡੀ ਰਸਨਾ ਜਿਹਨੂੰ ਜੀਵਾ ਕਹਿੰਦੇ ਇਹ ਦੋ ਇੰਦਰੀਆਂ ਦਾ ਕੰਮ ਕਰਦੀ ਹੈ। ਇੱਕ ਜਦੋਂ ਕੋਈ ਸਵਾਦ ਨੂੰ ਚੱਖਦੇ ਹਾਂ ਉਸ ਵੇਲੇ ਜੀਵਾ ਦਾ ਅਗਲਾ ਹਿੱਸਾ ਨਿਆਂ ਸ਼ਾਸਤਰ ਦੇ ਗ੍ਰੰਥ ਦੇ ਅੰਦਰ ਇਹ ਚੀਜ਼ ਦੱਸੀ ਹੈ ਕਿ ਜਿਹੜਾ ਜੀਵ ਦਾ ਅਗਲਾ ਹਿੱਸਾ ਹੈ ਨਾ, ਤਰਕ ਸੰਗ੍ਰਹਿ ਵਿੱਚ ਦੱਸਿਆ ਜੀਵ ਦਾ ਅਗਲਾ ਹਿੱਸਾ ਹੈ ਜਿਹੜਾ ਉਹਨੂੰ ਰਸਨਾ ਕਹਿ ਦਿੰਦੇ, ਰਸ ਦੱਸਦੀ ਔਰ ਪੂਰੀ ਦੀ ਪੂਰੀ ਜਦੋਂ ਬੋਲਦੀ ਰਸ ਵੀ ਦੱਸਦੀ ਅਤੇ ਬੋਲਦੀ ਕਰਮ ਇੰਦਰਾ ਵੀ ਬਣਦੀ ਹੈ ਉਦੋਂ ਉਹਨੂੰ ਜੀਵ ਕਹਿ ਦਿੱਤਾ ਜਾਂਦਾ ਹੈ। ਇਹ ਜਿਹੜੀ ਜੀਵ ਹੈ ਜਦੋਂ ਬੋਲਦੀ ਉਦੋਂ ਕਰਮ ਇੰਦਰਾ ਕਿਰਿਆ ਕਰਦੀ ਹੈ, ਜਦੋਂ ਕਿਸੇ ਚੀਜ਼ ਦਾ ਸਵਾਦ ਚੱਖਦੀ ਉਦੋਂ ਇਸਨੂੰ ਗਿਆਨ ਇੰਦਰਾ ਕਹਿ ਦਿੱਤਾ ਜਾਂਦਾ ਹੈ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰਮੁਖੋ ਗੁਰੂ ਦੀ ਕਿਰਪਾ ਨਾਲ ਹੁਣ ਇਹ ਗੱਲ ਬਣ ਗਈ, ਰਸਨਾ ਹਰ ਸਾਦ ਲੱਗੀ। ਜਿਹੜੀ ਸਾਡੀ ਰਸਨਾ ਹੈ, ਜਿਹੜੀ ਸਾਡੀ ਜੀਵ ਹੈ ਨਾ, ਕਹਿੰਦੇ ਹੁਣ ਇਹਨੂੰ ਹਰੀ ਦੇ ਵਾਹਿਗੁਰੂ ਦੇ ਨਾਮ ਦਾ ਸਵਾਦ ਲੱਗ ਗਿਆ। ਸਵਾਦ ਲੱਗੇ ਹੁੰਦੇ ਨਾ, ਕੋਈ ਚੀਜ਼ ਸਾਨੂੰ ਸਵਾਦ ਲੱਗਦੀ, ਆਮ ਤੌਰ 'ਤੇ ਜੀਵ ਨੂੰ ਬਾਹਰਲਾ ਸਵਾਦ ਲੱਗਿਆ ਹੋਇਆ, ਪਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸਾਡੀ ਜੀਵ ਨੂੰ ਹਰੀ ਦੇ ਵਾਹਿਗੁਰੂ ਦੇ ਨਾਮ ਦਾ ਸਵਾਦ ਲੱਗ ਪਿਆ। ਹੁਣ ਸਾਡੀ ਜੀਵ ਵਾਹਿਗੁਰੂ ਦਾ ਨਾਮ ਜਪਣ ਲੱਗ ਪਈ ਅਤੇ ਜਪਦੀ ਕਿਵੇਂ? ਕਹਿੰਦੇ ਸਹਿਜ ਸੁਭਾਏ, ਸੁੱਤੇ ਸਿੱਧ। ਇਹ ਨਹੀਂ ਕੋਈ ਵਿਸ਼ੇਸ਼ ਉਪਰਾਲਾ, ਪਹਿਲਾਂ ਜਦੋਂ ਧਰਮ ਦੇ ਮਾਰਗ 'ਤੇ ਚੱਲਦੇ ਹਾਂ ਹੱਠ ਜ਼ਰੂਰ ਕਰਨਾ ਪੈਂਦਾ। ਹੱਠ ਬਿਨਾਂ ਸਿਮਰਨ ਭਜਨ ਬੰਦਗੀ ਨਹੀਂ ਹੁੰਦੀ, ਪਰ ਹੱਠ ਸ਼ੁਰੂਆਤ 'ਚ ਕੀਤਾ ਜਾ ਸਕਦਾ, ਅੰਤ 'ਚ ਨਹੀਂ। ਗੁਰਮੁਖ ਨਾਮ ਜਪਣ ਵਾਲਾ ਜਦੋਂ ਬਾਣੀ ਪੜ੍ਹਦਾ ਸਿਮਰਨ ਕਰਦਾ ਅਤੇ ਚੱਲਦਿਆਂ ਚੱਲਦਿਆਂ ਐਸੀ ਅਵਸਥਾ ਆਉਂਦੀ ਕਿ ਗੁਰਸਿੱਖ ਦੇ ਆਪਣੇ ਆਪ ਹੀ ਅੰਦਰ ਵਾਹਿਗੁਰੂ ਦਾ ਨਾਮ ਚੱਲਦਾ ਰਹਿੰਦਾ। ਉਹ ਬਾਹਰੀ ਤੌਰ 'ਤੇ ਭਾਵੇਂ ਗੱਲਬਾਤ ਵੀ ਕਰੀ ਜਾਏ, ਆਪਣੀ ਕਿਰਤ ਵਿਰਤ ਵੀ ਕਰੀ ਜਾਏ, ਆਪਣਾ ਕੰਮ ਧੰਦਾ ਵੀ ਕਰੀ ਜਾਏ, ਉਹਦੇ ਅੰਦਰ ਸੁੱਤੇ ਸਿੱਧ ਨਾਮ ਚੱਲੀ ਜਾਂਦਾ। ਜਦੋਂ ਨਾਮ ਜਪਣ ਵਾਲੇ ਗੁਰਸਿੱਖ ਸਤਸੰਗੀ ਜਾਂ ਸਾਧੂ ਗੁਰਮੁਖਾਂ ਦੀ ਸੰਗਤ ਕਰੀਏ ਜਾਂ ਉਹਨਾਂ ਦਾ ਜੀਵਨ ਪੜ੍ਹੀਏ ਤਾਂ ਪਤਾ ਲੱਗਦਾ ਕਿ ਉਹ ਆਪਣੇ ਸੇਵਾ ਕਰਦੇ ਹਾਂ, ਕਿਰਤ ਬਿਰਤ ਕਰਦੇ ਹਾਂ, ਖੇਤੀਬਾੜੀ ਕਰਦੇ ਹਾਂ ਵੀ ਕਈ ਕਈ ਪਾਠ ਸ਼੍ਰੀ ਜਪਜੀ ਸਾਹਿਬ ਦੇ ਕਰ ਜਾਂਦੇ ਸਨ, ਸ਼੍ਰੀ ਸੁਖਮਨੀ ਸਾਹਿਬ ਦੇ ਕਰ ਜਾਂਦੇ ਸਨ। ਕਿਵੇਂ ਕਰਦੇ? ਸੁਰਤ ਦੇ ਮਾਧਿਅਮ ਦੇ ਰਾਹੀਂ, ਔਰ ਰਸਨਾ ਸੁੱਤੇ ਸਿੱਧ ਲੱਗ ਜਾਂਦੀ। ਇੱਕ ਦਿਨ ਮੈਂ ਮੰਜੀ ਸਾਹਿਬ ਤੋਂ ਹੀ ਕਥਾ ਸੁਣ ਰਿਹਾ ਸੀ। ਮਾਣਯੋਗ ਸਿੰਘ ਸਾਹਿਬ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਸਾਹਿਬ ਦੱਸ ਰਹੇ ਸਨ ਕਿਸੇ ਗੁਰਮੁਖ ਦੇ ਬਾਰੇ ਕਿ ਹੁਣ ਵੀ ਮੌਜੂਦ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਉਹ ਗੁਰਮੁਖ ਆਉਂਦੇ, ਉਹਨਾਂ ਦੇ ਮਿਲਾਪ ਵਾਲੇ ਹੈ। ਉਹ ਕਹਿੰਦੇ ਕਈ ਕਈ ਪਾਠ, ਉਹਨਾਂ ਗਿਣਤੀ ਬਹੁਤ ਦੱਸੀ, ਜਪਜੀ ਸਾਹਿਬ ਦੇ, ਸ਼੍ਰੀ ਸੁਖਮਨੀ ਸਾਹਿਬ ਦੇ ਗੁਰਮੁਖ ਸੁੱਤੇ ਸਿੱਧੇ ਕਰ ਜਾਂਦੇ ਆ, ਨਾਲੇ ਕਿਰਤ ਬਿਰਤ ਆਪਣੀ ਕਰਦੇ, ਨਾਲੇ ਕਈ ਕਈ ਪਾਠ ਸੈਂਕੜਿਆਂ ਦੇ ਹਿਸਾਬ ਨਾਲ ਉਹ ਬਾਣੀ ਦੇ ਕਰ ਜਾਂਦੇ। ਕਦੋਂ ਕਰਦੇ? ਜਦੋਂ ਰਸਨਾ ਹਰ ਸਾਦ ਲੱਗੀ ਸਹਿਜ ਸੁਭਾਏ, ਸੁੱਤੇ ਸਿੱਧ ਚੱਲ ਪਵੇ। ਜਦੋਂ ਇਹ ਚੱਲਦਾ ਪਹਿਲਾਂ ਅਭਿਆਸ ਕਰਨਾ ਪੈਂਦਾ। ਗੁਰਮੁਖ ਦੱਸਦੇ ਆ ਕਿ ਇੰਨੇ ਪਾਠ, 25 ਪਾਠ ਜਪਜੀ ਸਾਹਿਬ ਦੇ ਕਰੋ ਜਾਂ ਮੂਲ ਮੰਤਰ ਦੀ ਮਾਲਾ ਕਰੋ, ਇੰਨਾ ਸਿਮਰਨ ਕਰੋ, ਇੰਨੇ ਘੰਟੇ ਕਰੋ। ਕਈ ਤਰੀਕੇ ਹੁੰਦੇ, ਪਹਿਲਾਂ ਇੱਦਾਂ ਕਰਨਾ ਪੈਂਦਾ, ਪਰ ਫਿਰ ਆਖਰ ਦੇ ਵਿੱਚ ਐਸਾ ਹੁੰਦਾ ਬੰਦਾ ਪ੍ਰਸ਼ਾਦਾ ਛਕਦਾ, ਪ੍ਰਸ਼ਾਦਾ ਛਕਦਿਆਂ ਸੁਰਤ ਜਾਂਦੀ ਕਿ ਅੰਦਰ ਇੱਕ ਸ਼ਬਦ ਚੱਲ ਰਿਹਾ, ਜਪਜੀ ਸਾਹਿਬ ਦਾ ਪਾਠ ਚੱਲ ਰਿਹਾ, ਅਸੰਖ ਜਪ, ਅਸੰਖ ਪਾਓ, ਅਸੰਖ ਪੂਜਾ, ਅਸੰਖ ਤਪ ਪਾਓ, ਸੁਰਤ ਜਾਂਦੀ, ਪਤਾ ਲੱਗਦਾ ਜਪਜੀ ਸਾਹਿਬ ਦਾ ਪਾਠ ਇੰਨਾ ਹੋ ਗਿਆ। ਫਿਰ ਪਤਾ ਲੱਗਦਾ ਜਿੰਨੀ ਨਾਮ 'ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੋਜਲੇ, ਕੇਤੀ ਛੁੱਟੀ ਨਾਲ ਜਪਜੀ ਸਾਹਿਬ ਦਾ ਪਾਠ ਪੂਰਾ ਹੋ ਗਿਆ। ਗੁਰਸਿੱਖ ਪ੍ਰਸ਼ਾਦਾ ਛਕ ਰਿਹਾ, ਬਾਣੀ ਅੰਦਰ ਚੱਲੀ ਜਾਂਦੀ। ਰਾਤ ਨੂੰ ਗੁਰਸਿੱਖ ਸੌਂਦਾ, ਬਾਣੀ ਪੜ੍ਹਦਾ, ਚੌਪੀ ਸਾਹਿਬ ਦੀ ਬਾਣੀ ਪੜ੍ਹਦਿਆਂ ਅੰਦਰ ਬਾਣੀ ਚੱਲਦੀ। ਸਵੇਰ ਨੂੰ ਜਦ ਉੱਠਦਾ, ਜਿਸ ਵੇਲੇ ਅੱਖ ਖੁੱਲ੍ਹਦੀ ਉਦੋਂ ਦੇਖਦਾ ਇਹ ਤਾਂ ਬਾਣੀ ਚੱਲ ਰਹੀ ਹੈ। ਹਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਕਿਉਂ? ਸੁਰਤ ਵਿੱਚ ਨਾਮ ਵਸ ਗਿਆ ਅਤੇ ਸੁੱਤੇ ਸਿੱਧ ਰਸਨਾ ਪਰਮਾਤਮਾ ਦੇ ਨਾਮ ਵਿੱਚ ਜੁੜ ਗਈ। ਮਹਾਰਾਜ ਕਹਿੰਦੇ ਇਹ ਕੁਝ ਹੁੰਦਾ ਹੈ, ਇਹ ਕੋਈ ਅਤਕਥਨੀ ਨਹੀਂ, ਕੋਈ ਕਪੋਲ ਕਲਪਨਾ ਨਹੀਂ, ਇਹ ਹੁੰਦਾ ਹੈ, ਔਰ ਹੁੰਦਾ ਹੈ ਸਹਿਜ ਸੁਭਾਏ। ਕੋਈ ਜ਼ੋਰ ਨਾਲ ਨਹੀਂ, ਕੋਈ ਧੱਕੇ ਨਾਲ ਨਹੀਂ, ਕੋਈ ਜ਼ਬਰਦਸਤੀ ਨਹੀਂ, ਕਰਦਿਆਂ ਸਤਸੰਗ ਸਹਿਜ ਸੁਭਾਅ ਹੀ ਗੁਰਸਿੱਖ ਦੀ ਰਸਨਾ ਵਿੱਚ ਵਾਹਿਗੁਰੂ ਦੇ ਨਾਮ ਦਾ ਸਵਾਦ ਲੱਗ ਜਾਂਦਾ ਹੈ।
ਮਨ ਤ੍ਰਿਪਤਿਆ ਹਰ ਨਾਮ ਧਿਆਏ।
ਫਿਰ ਮਨ ਐਸਾ ਇੰਦਰ ਹੈ, ਮਨ ਨਹੀਂ ਛੇਤੀ ਕੀਤਿਆਂ ਵੱਸ ਹੁੰਦਾ ਸਤਸੰਗ। ਬਹੁਤ ਵੱਡੇ ਰਾਜੇ ਇਸ ਧਰਤੀ 'ਤੇ ਹੋਏ, ਦੁਨੀਆਂ ਨੂੰ ਜਿੱਤਣ ਦਾ ਸੁਪਨਾ ਲੈ ਕੇ ਚੱਲੇ। ਸਿਕੰਦਰ ਚੱਲਿਆ ਸੀ, ਕੋਈ ਫਕੀਰ ਮਿਲਿਆ ਸੀ, ਉਸਨੂੰ ਕਹਿਣ ਲੱਗਾ, ਕਹਿੰਦਾ ਦੇਖ ਮੈਂ ਤੇਰੇ ਸਾਹਮਣੇ ਖੜਾ, ਜੇ ਤੂੰ ਅੱਧੀ ਨਾਲੋਂ ਵੱਧ ਦੁਨੀਆਂ ਮੈਂ ਜਿੱਤ ਲਈ, ਮੈਂ ਸਿਕੰਦਰ ਹਾਂ, ਮੇਰੇ ਅੱਗੇ ਕੋਈ ਨਹੀਂ ਅੜਿਆ। ਉਸ ਫਕੀਰ ਨੇ ਆਖਿਆ ਸੀ ਬਾਕੀ ਤਾਂ ਤੂੰ ਭਾਵੇਂ ਦੁਸ਼ਮਣ ਜਿੱਤ ਲਏ, ਪਰ ਇੱਕ ਨਹੀਂ ਤੂੰ ਜਿੱਤ ਸਕਿਆ ਹਜੇ ਤੱਕ। ਉਹਨੇ ਆਖਿਆ ਕਿਹੜਾ ਐਸਾ ਜਿਹਨੂੰ ਮੈਂ ਨਹੀਂ ਜਿੱਤ ਸਕਿਆ? ਉਹਨੇ ਆਖਿਆ ਸੀ ਤੂੰ ਆਪਣੇ ਮਨ ਨੂੰ ਨਹੀਂ ਜਿੱਤਿਆ। ਕਹਿੰਦਾ ਇਹ ਤਾਂ ਗੱਲ ਹੈ, ਘਰਬਾਰ ਛੱਡ ਕੇ, ਰਾਜ ਛੱਡ ਕੇ, ਘਰਵਾਲੀ ਨੇ, ਰਾਣੀ ਨੇ ਧੋਖਾ ਦੇ ਦਿੱਤਾ ਰਾਜੇ ਨੂੰ, ਪਰਥਰੀ ਹਰੀ ਨੂੰ, ਪਿੰਗਲਾ ਨੇ। ਘਰ ਛੱਡਿਆ, ਕੰਨ ਪੜਵਾ ਲਏ, ਮੁੰਦਰਾਂ ਪਵਾ ਲਈਆਂ, ਜੋਗੀ ਬਣ ਗਿਆ। ਘਰ ਬਾਰ ਛੱਡ ਕੇ ਹੱਥ ਵਿੱਚ ਖੱਪਰ ਫੜ ਲਿਆ ਜੋਗੀਆਂ ਵਾਲਾ, ਦਰ ਦਰ 'ਤੇ ਭੀਖ ਮੰਗਦਾ। ਇੰਨਾ ਕੁਝ ਕਰਕੇ ਵੀ ਸਤਿਸੰਗ ਜੀ ਤੁਰੇ ਜਾਂਦੇ ਨੂੰ ਧਰਤੀ ਵਿੱਚ ਦਿਖਿਆ ਵੀ ਮਾਨੋ ਕਿਤੇ ਲਾਲ ਪਿਆ, ਲਾਲ ਚਮਕਦਾ। ਹੱਥ ਮਾਰਿਆ, ਉਹ ਲਾਲ ਨਹੀਂ ਸੀ, ਕਿਸੇ ਨੇ ਪਾਨ ਖਾ ਕੇ ਥੁੱਕਿਆ ਸੀ, ਪਾਨ ਦੇ ਵਿੱਚ ਹੱਥ ਲਵੇੜ ਲਏ ਅਤੇ ਮਨ ਨੂੰ ਆਪਣੇ ਨੂੰ ਲਾਹਣਤਾਂ ਪਾਈਆਂ। ਭਰਥਰੀ ਹਰੀ ਨੇ ਬਰਾਗ ਛੱਤਕ ਅੰਦਰ ਕਹਿੰਦਾ, ਇੰਨਾ ਕੁਝ ਹੋਏ ਮਨਾ ਛੱਡ ਚੁੱਕਿਆ, ਸੋਨੇ ਦੇ ਪਲੰਘ ਛੱਡ ਦਿੱਤੇ, ਸਖੀਆਂ ਦੇ ਸਾਥ ਛੱਡ ਦਿੱਤੇ, ਇੰਨਾ ਕੁਝ ਕਰਕੇ ਉਹ ਵੀ ਹੋਏ ਮਨਾ ਤੇਰੇ ਅੰਦਰੋਂ ਲਾਲਚ ਨਹੀਂ ਗਿਆ। ਤੂੰ ਰਾਜ ਭਾਗ ਸਭ ਕੁਝ ਛੱਡ ਦਿੱਤਾ, ਪਰ ਮਨਾ ਤੇਰੇ, ਤੂੰ ਮੇਰੇ ਵਸ ਨਹੀਂ ਆਇਆ। ਆ ਮੈਲੇ ਵਿੱਚ, ਗੰਦਗੀ ਵਿੱਚ, ਥੁੱਕ ਵਿੱਚ ਮੇਰੇ ਹੱਥ ਭਰਾ ਦਿੱਤੇ। ਅਤੇ ਉਹਨੇ ਆਖਿਆ, ਓਏ ਦੁਨੀਆਂ ਦੇ ਲੋਕੋ, ਜਿਸ ਬੰਦੇ ਨੇ ਮਨ ਵੈਰੀ ਨੂੰ ਜਿੱਤ ਲਿਆ ਉਹਨੇ ਸਾਰੇ ਵੈਰੀ ਜਿੱਤ ਲਏ, ਅਤੇ ਜਿਸ ਮਨੁੱਖ ਦਾ ਮਨ ਵੈਰੀ ਜਿੰਦਾ ਹੈ ਉਹਦੇ ਸਮਝੋ ਸਾਰੇ ਵੈਰੀ ਜਿੰਦਾ ਨੇ। ਮਨ ਰਿਪ ਜੀਤੇ ਸਭ ਰਿਪ ਜੀਤੇ, ਮਨ ਰਿਪ ਜੀਤੇ ਸਭ ਰਿਪ ਜੀਤੇ। ਮਹਾਰਾਜ ਕਹਿੰਦੇ, ਪਰ ਗੁਰੂ ਦੀ ਕਿਰਪਾ ਨਾਲ ਇਹ ਨਹੀਂ ਕਿ ਜਿੱਤਿਆ ਨਹੀਂ ਜਾਂਦਾ। ਬਥੇਰੇ ਬੰਦਿਆਂ ਨੇ ਆਖ ਦਿੱਤਾ ਕਿ ਮਨ ਨਹੀਂ ਵਸ ਆਉਂਦਾ, ਇਹ ਤਾਂ ਭਟਕਦਾ ਹੀ ਰਹਿੰਦਾ, ਇਹ ਤਾਂ ਉਦੋਂ ਹੀ ਸ਼ਾਂਤ ਹੁੰਦਾ ਜਦੋਂ ਬੰਦਾ ਮਰ ਜਾਏਗਾ। ਬਹੁਤਿਆਂ ਨੇ ਆਖਿਆ, ਸੁਲਤਾਨ ਬਾਹੂ ਨੇ ਆਖਿਆ, ਸੁਲਤਾਨ ਬਾਹੂ ਵੀ ਰੋਣਾ ਉਸ ਦਿਨ ਮੁੱਕ ਸੀ ਜਦੋਂ ਬੰਨੀਆਂ ਕੱਫਣ ਦੀਆਂ ਤਣੀਆਂ। ਪਰ ਗੁਰਮਤਿ ਇੱਕ ਰਾਹ ਦੱਸਦੀ ਹੈ, ਤੁਰਦਿਆਂ ਫਿਰਦਿਆਂ ਖਾਂਦਿਆਂ ਪੀਂਦਿਆਂ ਹੱਸਦਿਆਂ ਖੇਡਦਿਆਂ ਮਨ ਦੇ ਫੁਰਨੇ ਸ਼ਾਂਤ ਹੋ ਜਾਂਦੇ, ਮਨ ਭਟਕਦਾ ਨਹੀਂ। ਜਿਹਨੂੰ ਗੁਰਬਾਣੀ ਵਿੱਚ ਸਹਿਜ ਸਮਾਧ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ। ਛੇਤੀ ਕਿਤੇ ਨਹੀਂ ਲੱਭਦਾ, ਇਹ ਪੂਰਾ ਗੁਰੂ ਦਿੰਦਾ। ਮੈਂ ਸਵਾਮੀ ਵਿਵੇਕਾਨੰਦ ਦੀ ਜੀਵਨੀ ਪੜ੍ਹ ਰਿਹਾ ਸੀ, ਆਪਣੇ ਗੁਰੂ ਰਾਮ ਕ੍ਰਿਸ਼ਨ ਪਰਮਹੰਸ ਨੂੰ ਕਹਿਣ ਲੱਗਾ, ਮੈਨੂੰ ਸਮਾਧੀ ਦੀ ਅਵਸਥਾ ਦੇ ਦੇ। ਉਹ ਕਹਿਣ ਲੱਗਾ, ਤੈਨੂੰ ਆਪ ਇਹ ਲੈਣੀ ਪੈਣੀ। ਜਦੋਂ ਪਰਮਹੰਸ ਜੀ ਦਾ ਜੀਵਨ ਪੜ੍ਹਿਆ, ਇੱਕ ਮਹਾਤਮਾ ਮਿਲਿਆ ਸੰਤ ਤੋਤਾਪੁਰੀ ਜੀ, ਉਹਨਾਂ ਅੱਗੇ ਅੰਤ ਸਮੇਂ ਰੋ ਪਏ ਪਰਮਹੰਸ ਜੀ। ਕਹਿਣ ਲੱਗੇ, ਜਦੋਂ ਵੀ ਮੈਂ ਅੰਦਰ ਦੇਖਦਾ ਮੇਰੇ ਅੰਦਰੋਂ ਦੁਆਇਤ ਨਹੀਂ ਮੁੱਕੀ, ਮੇਰੇ ਅੱਗੇ ਦੇਵੀ ਦੀ ਮੂਰਤੀ ਆ ਕੇ ਖੜ੍ਹ ਜਾਂਦੀ ਹੈ, ਮੈਂ ਕੀ ਕਰਾਂ, ਹਜੇ ਮੇਰਾ ਮਨ ਨਹੀਂ ਟਿਕਦਾ, ਦੁਆਇਤ ਨਹੀਂ ਟੁੱਟੀ, ਅਦਵੈਤ ਨਹੀਂ ਆਇਆ ਹਜੇ ਅੰਦਰ। ਉਹਨੇ ਆਖਿਆ, ਆਹ ਵੀ ਛੱਡਣੀ ਪੈਣੀ ਹੈ। ਅਤੇ ਗੁਰਬਾਣੀ ਪੜ੍ਹਨ ਵਾਲਿਓ, ਗੁਰੂ ਕੇ ਸਿੱਖੋ, ਤੁਹਾਡੇ ਉੱਤੇ ਗੁਰੂ ਨੇ ਐਸੀ ਕਿਰਪਾ ਕੀਤੀ, ਸਹਿਜ ਸਮਾਧ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ। ਇੱਧਰ ਤਾਂ ਤੁਰਦਿਆਂ ਫਿਰਦਿਆਂ ਹੱਸਦਿਆਂ ਖੇਡਦਿਆਂ ਖਾਂਦਿਆਂ ਪੀਂਦਿਆਂ ਪਰਿਵਾਰਾਂ ਵਿੱਚ ਰਹਿੰਦਿਆਂ ਗ੍ਰਸਤ ਮਾਰਗ ਦੇ ਫਰਜ਼ ਨਿਭਾਉਂਦਿਆਂ ਵੀ ਗੁਰਮੁਖੋ ਮਨ ਵਸ ਆ ਜਾਂਦਾ, ਮਨ ਵਸ ਆਉਂਦਾ, ਮਨ ਰੱਜ ਜਾਂਦਾ। ਮਨ ਵਸ ਆਉਣ ਦੀ ਨਿਸ਼ਾਨੀ ਕਿ ਮਨ ਰੱਜ ਗਿਆ, ਅੰਦਰ ਭੁੱਖ ਨਹੀਂ, ਤ੍ਰਿਸ਼ਨਾ ਨਹੀਂ, ਐ ਨਹੀਂ ਵੀ ਹੋਰ ਲੈ ਲਾਂ ਹੋਰ ਲੈ ਲਾਂ। ਇਉਂ ਕਹਿੰਦੇ ਮਨ ਤ੍ਰਿਪਤਿਆ, ਕਦੋਂ ਤ੍ਰਿਪਦਾ, ਕਦੋਂ ਰੱਜਦਾ, ਹਰ ਨਾਮ ਧਿਆਏ। ਜਦੋਂ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਬੰਦਾ ਧਿਆਉਂਦਾ ਨਾ, ਉਦੋਂ ਰੱਜਦਾ। ਜਦੋਂ ਗੁਰੂ ਅਮਰਦਾਸ ਜੀ ਕੋਲ ਅਕਬਰ ਆਇਆ, ਇੱਕ ਵਾਰ ਦੇਸ਼ ਵਿੱਚ ਕਾਲ ਪਿਆ ਹੋਇਆ ਸੀ, ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਜੀ ਮੇਰੇ ਯੋਗ ਕੋਈ ਸੇਵਾ। ਸਤਿਗੁਰੂ ਗੁਰੂ ਅਮਰਦਾਸ ਗਰੀਬ ਨਿਵਾਜ ਪਾਤਸ਼ਾਹ ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲੇ ਕਹਿਣ ਲੱਗੇ, ਕਹਿੰਦੇ ਹੇ ਰਾਜਾ, ਮਨ ਨਹੀਂ ਰੱਜਦਾ, ਭਾਵੇਂ ਤੇਰੇ ਕੋਲ ਤਖ਼ਤ ਦਿੱਲੀ ਦਾ ਹੈ, ਭਾਵੇਂ ਤੇਰੇ ਕੋਲ ਇੰਦਰਪੁਰੀ ਵੀ ਕਿਉਂ ਨਾ ਆ ਜਾਏ, ਇਹ ਨਹੀਂ ਰੱਜਦਾ ਹੁੰਦਾ। ਜੇ ਤੂੰ ਕੁਝ ਕਰਨਾ ਚਾਹੁੰਦਾ ਤਾਂ ਦੁਨੀਆਂ ਦੇ ਵਿੱਚ ਰਹਿ ਕੇ ਕੁਝ ਸੇਵਾ ਕਰ, ਲੋਕਾਂ ਦੇ ਭਲੇ ਦੀ ਗੱਲ ਕਰ, ਮਨ ਨੂੰ ਫਿਰ ਸ਼ਾਂਤੀ ਮਿਲੇਗੀ। ਕਹਿੰਦਾ ਜੀ ਕੀ ਕਰਾਂ? ਮਹਾਰਾਜ ਕਹਿੰਦੇ, ਲੋਕਾਂ ਦੇ ਵਿੱਚ ਕਾਲ ਪਿਆ, ਲੋਕ ਟਕੇ ਟਕੇ ਨੂੰ ਤਰਸਦੇ ਪਏ ਆ, ਉੱਤੋਂ ਤੂੰ ਇੰਨਾ ਵੱਡਾ ਟੈਕਸ ਲਾਇਆ। ਅਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਆਖਿਆ, ਜੇ ਮਨ ਦੀ ਸਹੀ ਸ਼ਾਂਤੀ ਚਾਹੁੰਦਾ ਤਾਂ ਸਮਾਜ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰ, ਇਹ ਨਹੀਂ ਕਿ ਮੈਨੂੰ ਹੋਰ ਮਿਲ ਜਾਏ, ਮੈਨੂੰ ਹੋਰ ਮਿਲ ਜਾਏ ਵਿੱਚ ਨਹੀਂ, ਹੱਥੋਂ ਦੇ ਕੇ ਭਲਾ ਮਨਾਏ ਵਾਲੀ ਬਿਰਤੀ, ਆਪਣੇ ਕੋਲ ਜੋ ਹੈ ਦੂਜਿਆਂ ਨੂੰ ਦੇ ਦੇਵੇ ਕੁਝ, ਤਾਂ ਮਨ ਤ੍ਰਿਪਤ ਹੁੰਦਾ। ਅਤੇ ਗੁਰੂ ਜੀ ਦਾ ਹੁਕਮ ਮੰਨ ਕੇ ਇੱਕ ਸਾਲ ਦਾ ਟੈਕਸ ਛੱਡਣਾ ਪਿਆ, ਉਹਨੇ ਛੱਡ ਦਿੱਤਾ। ਇੰਨਾ ਮਨ ਨੂੰ ਸਕੂਨ ਅਤੇ ਸ਼ਾਂਤੀ ਮਿਲੀ। ਮਨ ਤ੍ਰਿਪਤਿਆ, ਮਨ ਤ੍ਰਿਪਤ ਕਦੋਂ ਹੁੰਦਾ? ਅਸਲੀ ਤ੍ਰਿਪਤੀ ਸਦਾ ਲਈ ਮਨ ਦੀ ਭੁੱਖ ਲੱਥ ਜਾਣੀ। ਮਹਾਰਾਜ ਕਹਿੰਦੇ ਹਰ ਨਾਮ ਤੇ ਆਏ, ਜਦੋਂ ਕਿਤੇ ਨਾਮ ਜਪਣ ਲੱਗ ਜਾਏ, ਥੋੜ੍ਹੇ ਟਾਈਮ ਲਈ ਕਿਸੇ ਚੀਜ਼ ਨੂੰ ਪਾ ਕੇ ਮਨ ਨੂੰ ਲੱਗਦਾ ਵੀ ਮੈਂ ਤ੍ਰਿਪਤ ਹੋ ਗਿਆ ਜਾਂ ਖੁਸ਼ੀ ਹੋ ਗਈ ਮਨ ਦੀ, ਕੋਈ ਚੀਜ਼ ਮਿਲ ਗਈ, ਪਰ ਮੁਕੰਮਲ ਰੂਪ ਵਿੱਚ ਮਨ ਦਾ ਵਸ ਆ ਜਾਣਾ ਜਾਂ ਮਨ ਦਾ ਟਿਕ ਜਾਣਾ, ਮਨ ਦਾ ਤ੍ਰਿਪਤ ਹੋ ਜਾਣਾ ਉਦੋਂ ਹੀ ਹੁੰਦਾ ਹੈ ਜਦੋਂ ਗੁਰਮੁਖੋ ਵਾਹਿਗੁਰੂ ਦੇ ਨਾਮ ਦਾ ਕੁੰਡਾ ਪਾਇਆ ਹੋਵੇ। ਜਿਵੇਂ ਹਾਥੀ ਦੇ ਉੱਤੇ ਨਾ ਬੈਠਣ ਵਾਲਾ, ਹਾਥੀ ਨੂੰ ਚਲਾਉਣ ਵਾਲਾ ਹਾਥੀ ਦੇ ਉੱਤੇ ਕੁੰਡਾ ਪਾਉਂਦਾ, ਫਿਰ ਹਾਥੀ ਵਸ ਵਿੱਚ ਹੋ ਕੇ ਸਹੀ ਚੱਲਦਾ, ਇਉਂ ਹੀ ਨਾਮ ਦਾ ਕੁੰਡਾ ਅਗਰ ਪਾਇਆ ਹੋਵੇ ਤਾਂ ਮਨ ਤ੍ਰਿਪਤ ਹੋ ਜਾਂਦਾ ਹੈ।
ਸਦਾ ਸੁਖ ਸਾਚੈ ਸਬਦ ਵਿਚਾਰੀ।
ਗੁਰਮੁਖੋ, ਜੇ ਸਦੀਵੀ ਸੁਖ ਚਾਹੁੰਦੇ ਹੋ, ਸਦੀਵੀ ਸੁਖ ਤਦੇ ਹੋਏਗਾ ਜੇ ਸਾਚੈ ਸ਼ਬਦ ਵਿਚਾਰੀ, ਜੇ ਸਤਿਗੁਰੂ ਦੇ ਸੱਚੇ ਸ਼ਬਦ ਸੱਚੇ ਉਪਦੇਸ਼ ਨੂੰ ਲਵਾਂਗੇ ਤੇ ਗੁਰੂ ਦੇ ਉਪਦੇਸ਼ ਨੂੰ ਵਿਚਾਰਨਾ ਵੀ ਆ। ਇਹ ਨਹੀਂ ਕਿ ਠੀਕ ਹੈ ਜੀ ਉਪਦੇਸ਼ ਸੁਣ ਲਿਆ ਚਲੋ ਠੀਕ ਹੈ ਗੱਲ, ਐਸਾ ਨਹੀਂ। ਅਸਲ ਤੇ ਉਹ ਹੈ ਜਿਸ ਤਰ੍ਹਾਂ ਕਲਗੀ ਧਰਮ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸੀ, ਭਾਈ ਗੁਰਮੁਖੋ ਗੁਰੂ ਦੀ ਗੱਲ ਸੁਣ ਕੇ ਮੰਨ ਲੈਣੀ, ਮੰਨਣ ਵਾਲਾ ਆਪਣੇ ਜੀਵਨ ਆਚਰਣ ਦੇ ਵਿੱਚ ਢਾਲ ਲੈਣ ਵਾਲਾ ਵੱਡਾ ਹੈ, ਉਹੀ ਸਿਦਕੀ ਸਿੱਖ ਹੈ। ਮਹਾਰਾਜ ਕਹਿੰਦੇ ਸਦਾ ਸੁਖ ਤਦੇ ਹੈ ਅਗਰ ਗੁਰੂ ਦੇ ਸੱਚੇ ਉਪਦੇਸ਼ ਦੀ ਵਿਚਾਰ ਕਰਕੇ ਆਪਣੇ ਜੀਵਨ ਵਿੱਚ ਵਸਾ ਲਵੇ।
ਆਪਣੇ ਸਤਿਗੁਰ ਵਿਟਹੋ ਸਦਾ ਬਲਿਹਾਰੀ।
ਕਹਿੰਦੇ ਮੈਂ ਤਾਂ ਆਪਣੇ ਸਤਿਗੁਰੂ ਦੇ ਉੱਤੋਂ ਹਮੇਸ਼ਾ ਹੀ ਬਲਿਹਾਰੇ ਕੁਰਬਾਨ ਜਾਂਦਾ ਹਾਂ। ਗੁਰੂ ਸਾਹਿਬ ਇਸ਼ਾਰਾ ਕਰਨ ਤੇ ਗੁਰੂ ਕੇ ਸਿੱਖ ਆਪਣੇ ਗੁਰੂ ਦੇ ਉੱਤੋਂ ਕੁਰਬਾਨ ਜਾਂਦੇ ਆ। ਕੋਈ ਛਾਲ ਮਾਰ ਕੇ ਰਾਤ ਨੂੰ ਵਾਪਸ ਭੱਜ ਜਾਂਦਾ ਆਨੰਦਪੁਰ ਸਾਹਿਬ ਛੱਡ ਕੇ, ਅਗਲੇ ਦਿਨ ਕਲਗੀ ਧਰਮ ਮਹਾਰਾਜ ਇਸ਼ਾਰਾ ਕਰਦੇ, ਕੋਈ ਹੈ ਬਾਈ ਗੁਰਮੁਖੋ ਤੁਹਾਡੇ ਵਿੱਚੋਂ ਜਿਹੜਾ ਮਸਤ ਹਾਥੀ ਦਾ ਮੁਕਾਬਲਾ ਕਰੇ? ਗੁਰੂ ਕਲਗੀ ਧਰਮ ਮਹਾਰਾਜ ਦੇ ਸੂਰਮਿਆਂ ਵਿੱਚੋਂ ਸੂਰਮਿਆਂ ਨੇ ਆਖਿਆ, ਸੱਚੇ ਪਾਤਸ਼ਾਹ ਜੀ ਤੇ ਤੁਸੀਂ ਹੱਥ ਰੱਖ ਦਿਓ, ਉਹਨੇ ਮਸਤ ਹਾਥੀ ਦਾ ਮੁਕਾਬਲਾ ਕਰ ਲੈਣਾ, ਅਸੀਂ ਥੋੜ੍ਹਾ, ਤੁਸੀਂ ਕਿਰਪਾ ਕਰਨਾ। ਹਾਥੀ ਦੇ ਅੱਗੇ ਭਾਈ ਬਚਿੱਤਰ ਸਿੰਘ ਗੁਰੂ ਦਾ ਥਾਪੜਾ ਲੈ ਕੇ ਨਾਗਣੀ ਵਰਸ਼ਾ ਫੜ ਕੇ ਜਾ ਖੜਿਆ, ਆਪਣੀ ਜਾਨ ਨਹੀਂ ਲੁਕੋਈ, ਕਿਉਂਕਿ ਗੁਰੂ ਕੇ ਸਿੱਖ ਆਪਣੇ ਸਤਿਗੁਰ ਵਿਟਹੋਂ ਸਦਾ ਬਲਿਹਾਰੀ। ਆਪਣੇ ਗੁਰੂ ਤੋਂ ਕੁਰਬਾਨ, ਉਹਨਾਂ ਦਾ ਹੀ ਤਾਂ ਦਿੱਤਾ ਸਭ ਕੁਝ, ਜਿਹਦੀ ਇਹ ਦਾਤ ਹੈ ਉਹਦੇ ਅੱਗੇ ਰੱਖਣ ਚ ਕੀ ਗੁਰੇ, ਜਿਸ ਕੀ ਵਸਤ ਤੇ ਸਿਆਗ ਹੈ ਰੱਖ ਹੈ ਉਹਦੇ ਅੱਗੇ ਰੱਖਣਾ। ਮੇਰਾ ਤੇ ਹੈ ਹੀ ਕੁਝ ਨਹੀਂ, ਮੇਰਾ ਮੁਜਮ ਹੈ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਹੈ ਮੇਰਾ, ਮੇਰਾ ਹੈ ਹੀ ਕੁਛ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਦਿੱਲੀ ਵਿਖੇ ਕੈਦ ਕੀਤੇ ਹੋਏ ਆ ਸਿੱਖ। ਭਾਈ ਮਤੀ ਦਾਸ ਜੀ ਨੂੰ ਪੁੱਛਿਆ ਗਿਆ, ਤੇਰੀ ਕੀ ਆਖਰੀ ਤਮੰਨਾ? ਉਹਨਾਂ ਆਖਿਆ, ਕੀ ਕਰਨਾ ਚਾਹੁੰਦੇ ਹੋ ਤੁਸੀਂ? ਆਖਿਆ, ਤੈਨੂੰ ਆਰੇ ਨਾਲ ਦੋ ਫਾੜ ਕਰ ਦੇਣਾ। ਉਹਨੇ ਆਖਿਆ, ਠੀਕ ਹੈ, ਆਰੇ ਨਾਲ ਮੈਨੂੰ ਦੋ ਫਾੜ ਕਰ ਦਿਓ, ਮੈਨੂੰ ਕੋਈ ਇਸ ਗੱਲ ਦੀ ਪਰਵਾਹ ਨਹੀਂ, ਨਾ ਮੈਂ ਇਸ ਚੀਜ਼ ਲਈ ਮਾਫ਼ੀ ਦੀ ਅਰਜ਼ੀ ਦੇਣਾ, ਪਰ ਇੱਕ ਗੱਲ ਦਾ ਜ਼ਰਾ ਧਿਆਨ ਰੱਖਿਓ ਕਿ ਜਿਸ ਵੇਲੇ ਮੇਰੇ ਸਿਰ 'ਤੇ ਆਰਾ ਚੱਲੇ ਅਤੇ ਮੇਰਾ ਮੂੰਹ ਗੁਰੂ ਤੇਗ ਬਹਾਦਰ ਸਾਹਿਬ ਵੱਲ ਹੋਣਾ ਚਾਹੀਦਾ, ਮੇਰੀ ਪਿੱਠ ਨਾ ਹੋ ਜਾਵੇ। ਗੁਰੂ ਕਾ ਸਿੱਖ ਆਪਣੇ ਗੁਰੂ ਤੋਂ ਕਿੱਥੇ ਜਾ ਸਕਦਾ ਹੈ? ਕੋਈ ਜਗ੍ਹਾ ਕਿੱਥੇ ਜਾਵੇ? ਜਿਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪਰਖ ਕੀਤੀ ਆਪਣੇ ਸਿੱਖਾਂ ਦੀ, ਬਾਕੀ ਦੇ ਤਾਂ ਸਾਰੇ ਦੇ ਥੋੜ੍ਹੇ ਥੋੜ੍ਹੇ ਪਿੱਛੇ ਚਲੇ ਗਏ, ਜਿਸ ਵੇਲੇ ਗੁਰੂ ਸਾਹਿਬ ਨੇ ਥੋੜ੍ਹੀਆਂ ਮੋਹਰਾਂ ਸੁੱਟੀਆਂ, ਕੁਝ ਪੈਸੇ ਸੁੱਟੇ, ਫਿਰ ਆਖਰ ਦੇ ਵਿੱਚ ਜਦੋਂ ਧਾਨਕ ਰੂਪ ਰਹਾ ਕਰਤਾਰ ਸੋਟਾ ਫੜਿਆ, ਨੇੜੇ ਆਵੇ ਸੋਟਾ ਮਾਰ ਦੇਣ, ਬਾਕੀ ਥੋੜ੍ਹੇ ਥੋੜ੍ਹੇ ਪਿੱਛੇ ਹੋ ਗਏ। ਭਾਈ ਲਹਿਣਾ ਗੁਰੂ ਨਾਨਕ ਸਾਹਿਬ ਦੇ ਪਿੱਛੇ ਪਿੱਛੇ ਆਵੇ ਅਤੇ ਉਹ ਪਿੱਛੇ ਨੂੰ ਧੱਕਣ ਸੋਟਾ ਮਾਰਨ, ਉਹ ਫੇਰ ਚਰਨਾਂ 'ਤੇ ਡਿੱਗੇ ਅਤੇ ਗੁਰੂ ਨਾਨਕ ਸਾਹਿਬ ਕਹਿੰਦੇ, ਉਹ ਚਲਾ ਜਾ ਚਲਾ ਜਾ, ਤੂੰ ਕਿਉਂ ਪਿੱਛੇ ਪਿੱਛੇ ਆ ਰਿਹਾ? ਕਹਿੰਦਾ, ਸੱਚੇ ਪਾਤਸ਼ਾਹ ਮੈਂ ਕਿੱਧਰ ਜਾਵਾਂ? ਕਹਿੰਦੇ, ਜਾ ਜਿੱਧਰ ਮਰਜ਼ੀ ਜਾਣਾ, ਬਾਕੀ ਦੇ ਵੀ ਤਾਂ ਚਲੇ ਗਏ। ਕਹਿਣ ਲੱਗਾ ਸੱਚੇ ਭਾਈ ਲਹਿਣਾ ਜੀ, ਕਹਿਣ ਲੱਗੇ ਸੱਚੇ ਪਾਤਸ਼ਾਹ ਗਰੀਬ ਨਵਾਜ਼, ਕਿਸੇ ਨੂੰ ਕੋਈ ਥਾਂ ਹੋਣੀ ਉੱਥੇ ਚਲੇ ਗਏ, ਪਰ ਮੈਨੂੰ ਤੁਹਾਡੇ ਬਿਨਾਂ ਥਾਂ ਕੋਈ ਨਹੀਂ, ਮੇਰਾ ਜੀਵਨ ਵੀ ਤੁਹਾਡੇ ਨਾਲ ਔਰ ਮੇਰਾ ਅੰਤ ਸਾਂ ਵੀ ਤੁਹਾਡਾ ਨਾਂ ਲੈ ਕੇ ਹੋਏਗਾ। ਮੈਨੂੰ ਥਾਂ ਕੋਈ ਨਹੀਂ ਤੁਹਾਡੇ ਬਿਨਾਂ। ਅਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਗੱਲ ਲਾ ਲਿਆ ਸੀ, ਗੱਲ ਲਾ ਕੇ ਭਾਈ ਲੈਣੇ ਤੋਂ ਗੁਰੂ ਅੰਗਦ ਬਣਾਇਆ ਸਾਧ ਸੰਗਤ। ਆਪਣੇ ਗੁਰੂ ਤੋਂ ਗੁਰੂ ਕੇ ਸਿੱਖ ਹਮੇਸ਼ਾ ਕੁਰਬਾਨ ਬਲਿਹਾਰੇ ਜਾਂਦੇ ਆ, ਆਪਣਾ ਬਲ ਹਾਰ ਜਾਂਦੇ ਹਨ।
ਰਹਾਓ
ਵਿਸ਼ਰਾਮ ਦੇ ਕੇ ਸਮਝਾ ਰਹੇ ਹਨ।
ਅੱਖੀ ਸੰਤੋਖੀਆਂ ਏਕ ਲਿਵ ਲਾਏ,
ਕਹਿੰਦੇ ਜਦੋਂ ਗੁਰੂ ਤੋਂ ਬਲਿਹਾਰੇ ਜਾਂਦੇ, ਗੁਰੂ ਦੇ ਉਪਦੇਸ਼ ਨੂੰ ਕਮਾਉਂਦੇ, ਫਿਰ ਅਧਿਆਤਮ ਦੀ ਜਿਹੜੀ ਯਾਤਰਾ ਅੰਦਰ ਚੱਲ ਰਹੀ ਨਾ, ਪਹਿਲਾਂ ਰਸਨਾ ਨਾਮ ਵਿੱਚ ਲੱਗ ਗਈ, ਫਿਰ ਮਨ ਤ੍ਰਿਪਤ ਹੋ ਗਿਆ, ਫਿਰ ਕਹਿੰਦੇ ਅੱਖਾਂ, ਜਿਹੜੀਆਂ ਅੱਖਾਂ ਨੇ ਇਹ ਰੰਗ ਤਮਾਸ਼ੇ ਦੇਖਦੀਆਂ ਨਾ, ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਦੁਨੀਆਂ ਦੇ ਰੂਪਾਂ ਨੂੰ ਵੇਖ ਵੇਖ ਕੇ ਰੱਜਦੀਆਂ ਨਹੀਂ, ਫਿਰ ਇੱਕ ਅਵਸਥਾ ਐਸੀ ਹੁੰਦੀ ਅੱਖੀ ਸੰਤੋਖੀਆ ਏਕ ਲਿਵ ਲਾਏ, ਅੱਖਾਂ ਰੱਜ ਗਈਆਂ। ਅੱਖਾਂ ਜਦੋਂ ਵੀ ਬਾਹਰ ਦੇਖਦੀਆਂ ਉਹ ਫਿਰ ਪਰਮਾਤਮਾ ਦਾ ਹੀ ਰੂਪ ਦਿਸਦਾ ਹੈ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਅੱਖਾਂ ਰੱਜ ਜਾਂਦੀਆਂ ਅਤੇ ਜਿੱਧਰ ਵੀ ਦੇਖਦੇ ਆ ਉੱਧਰ ਗੁਰੂ ਪਰਮੇਸ਼ਰ ਹੀ ਦਿਸਦਾ ਹੈ। ਉੱਥੇ ਫਿਰ ਇਹ ਕਹਿਣ ਦੀ ਲੋੜ ਨਹੀਂ ਪੈਂਦੀ ਕਿ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਪੈਣਾ ਜਾਣਾ, ਉੱਥੇ ਤਾਂ ਫਿਰ ਸੰਤੋਖ ਹੋ ਗਿਆ, ਅੱਖਾਂ ਰੱਜ ਗਈਆਂ, ਅੱਖਾਂ ਦੀ ਮੈਲ ਦੂਰ ਹੋ ਗਈ। ਜਿਸ ਵੇਲੇ ਇੱਕ ਨਾਲ ਲਿਵ ਲੱਗ ਜਾਂਦੀ ਹੈ,
ਮਨ ਸੰਤੋਖਿਆ ਦੂਜਾ ਭਾਉ ਗਵਾਏ,
ਗੁਰੂ ਜੀ ਕਹਿੰਦੇ ਨੇ ਫਿਰ ਮਨ ਵੀ ਸੰਤੋਖ ਵਿੱਚ ਆ ਜਾਂਦਾ, ਰੱਜ ਜਾਂਦਾ ਹੈ, ਤੇ ਮਨ ਦੇ ਵਿੱਚੋਂ ਦੁਬਦਾ ਦੂਜਾ ਪਨ ਦੁਆਇਤ ਭਾਵ, ਪਰਮਾਤਮਾ ਦੇ ਬਿਨਾਂ ਮਨ ਨੂੰ ਕੋਈ ਹੋਰ ਵੀ ਹੈ, ਇਹਨੂੰ ਦੁਆਇਤ ਕਹਿੰਦੇ ਆ, ਪਰ ਇੱਕੋ ਹੈ ਭਾਈ, ਇੱਕੋ ਹੈ, ਬਸ ਇੱਕੋ ਹੀ ਹੈ। ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ, ਇੱਕੋ ਤਾਂ ਹੈ, ਸਾਰਿਆਂ ਵਿੱਚ ਬੋਲਦਾ, ਕੀੜੀ ਤੋਂ ਲੈ ਕੇ ਹਾਥੀ ਤੱਕ ਹਰ ਚੀਜ਼ ਵਿੱਚ ਇੱਕ ਹੀ ਹੈ, ਇੱਕ ਦੀ ਜੋਤ ਹੈ, ਇਹਨੂੰ ਅਦਵੈਤਵਾਦ ਕਹਿ ਦਿੰਦੇ। ਕਹਿੰਦੇ ਦੂਜਾ ਭਾਉ ਗਵਾ ਦਿੱਤਾ, ਦੂਜੀ ਭਾਵਨਾ ਹੀ ਨਹੀਂ ਰਹੀ।
ਦੇਹ ਸਰੀਰ ਸੁਖ ਹੋਵੇ ਸਬਦ ਹਰ ਨਾਏ,
ਕਹਿੰਦੇ ਗੁਰਮੁਖ ਦੀ ਦੇਹ ਵਿੱਚ ਆ ਬਾਹਰਲਾ ਜਿਹਨੂੰ ਸਰੀਰ ਤੁਸੀਂ ਦੇਖਦੇ ਆ, ਇਹਨੂੰ ਯੋਗ ਮਤ ਵਾਲਿਆਂ ਨੇ ਅੰਨਮੈ ਕੋਸ਼ ਆਖਿਆ। ਪੰਜ ਸਰੀਰਾਂ ਦੀ ਗੱਲ ਕਰਦੇ ਆ ਯੋਗੀ ਲੋਕ, ਪਹਿਲਾ ਅੰਨਮੈ ਕੋਸ਼, ਦੂਜਾ ਪ੍ਰਾਣਮੈ ਕੋਸ਼, ਤੀਜਾ ਮਨੋਮੈ ਕੋਸ਼, ਚੌਥਾ ਵਿਗਿਆਨਮੈ ਕੋਸ਼, ਔਰ ਪੰਜਵਾਂ ਆਨੰਦਮੈ ਕੋਸ਼। ਇਹਨਾਂ ਪੰਜਾਂ ਤੋਂ ਪਰੇ ਆਤਮ ਚੇਤਨਾ ਕਹਿੰਦੇ ਆ ਯੋਗੀ ਲੋਕ, ਇਹ ਦੱਸਦੇ ਆ। ਵੇਦੰਤੀਆਂ ਨੇ ਤਿੰਨ ਸਰੀਰ ਮੰਨੇ ਆ, ਪਹਿਲਾ ਆ ਬਾਹਰਲਾ ਸਥੂਲ, ਦੂਜਾ ਸੂਖਮ, ਔਰ ਤੀਜਾ ਕਾਰਨ ਸਰੀਰ। ਬੌਧ ਮਤ ਵਾਲਿਆਂ ਨੇ ਸੱਤ ਸਰੀਰ ਮੰਨੇ ਆ, ਵੱਖੋ ਵੱਖਰੇ ਤਰੀਕੇ ਆ। ਗੁਰੂ ਸਾਹਿਬ ਨੇ ਬਚਨ ਕੀਤਾ, ਗੁਰੂ ਸਾਹਿਬ ਕਹਿੰਦੇ ਪਹਿਲਾ ਆ ਸਰੀਰ ਹੈ ਬਾਹਰਲਾ, ਦੂਜਾ ਤੁਹਾਡਾ ਅੰਤਹਿਕਰਨ ਜਿਹਨੂੰ ਸੁਰਤ ਮਤ ਮਨ ਬੁੱਧ ਆਖਿਆ, ਤਿੱਥੇ ਘੜੀ ਆ ਸੁਰਤ ਮਤ ਮਨ ਬੁੱਧ। ਇਹਦੇ ਵਿੱਚ ਜਦੋਂ ਅੰਦਰ ਦੀ ਖੋਜ ਕਰਦੇ ਸੂਖਮ ਸਰੀਰ ਜਿਹਨੂੰ ਕਹਿ ਦਿੰਦੇ, ਅਤੇ ਉਹਦੇ ਵਿੱਚ ਫਿਰ ਤੁਹਾਡਾ ਪੰਜ ਪ੍ਰਾਣ ਆ ਜਾਂਦੇ ਆ, ਪੰਜ ਗਿਆਨ ਇੰਦਰੀ ਆ ਜਾਂਦੇ ਆ, ਪੰਜ ਕਰਮ ਇੰਦਰੀ ਆ ਜਾਂਦੇ ਆ, ਮਨ ਅਤੇ ਬੁੱਧ ਜਿਹਨੂੰ ਚਤੁਸ਼ਟਾ ਕਹਿ ਦਿੰਦੇ ਆ। ਇਹਦੇ ਵਿੱਚ ਅੰਤਰ ਭਾਵ 17 ਤੱਤਵ ਸੂਖਮ ਤੱਤਵਾਂ ਦਾ ਸੂਖਮ ਸਰੀਰ ਵੀ। ਮਹਾਰਾਜ ਸਾਹਿਬ ਕਹਿੰਦੇ ਦੇਹ ਸਰੀਰ ਸੁਖ ਹੋਵੇ, ਜਾਣੀ ਅੰਦਰਲਾ ਸਰੀਰ ਜਿਹੜਾ ਸੁਪਨਿਆਂ ਵਿੱਚ ਭਟਕਦਾ ਹੈ, ਜਿਸ ਨੇ ਇਸ ਸਰੀਰ ਦੇ ਸ਼ਾਂਤ ਹੋ ਜਾਣ ਤੋਂ ਬਾਅਦ ਅੱਗੇ ਦਰਗਾਹ ਵਿੱਚ ਜਾਣਾ ਹੈ, ਹਿਸਾਬ ਕਿਤਾਬ ਕਰਨਾ ਜਿਸ ਸਰੀਰ ਦੇ ਨਾਲ ਹੋਣਾ ਹੈ, ਜਿਵੇਂ ਸੁਪਨਿਆਂ ਵਿੱਚ ਆਪਾਂ ਨੂੰ ਦੁੱਖ ਸੁੱਖ ਮਹਿਸੂਸ ਹੁੰਦਾ ਨਾ, ਇਸੇ ਤਰੀਕੇ ਅੰਦਰ ਇਹ ਕੌਣ ਚੀਜ਼ ਹੈ ਜਿਹੜਾ ਸੁਪਨੇ ਵਿੱਚ ਦੁੱਖ ਸੁੱਖ ਮਹਿਸੂਸ ਕਰਦਾ ਹੈ, ਉਹੀ ਸਾਡਾ ਮਨ ਸਮੇਤ ਬਾਕੀ ਦੇ ਸੂਖਮ ਤੱਤਵਾਂ ਦੇ ਸਹਿਤ, ਜਿਹਨੂੰ ਸਾਧ ਸੰਗਤ ਸੂਖਮ ਸਰੀਰ ਕਹਿ ਦਿੰਦੇ ਆ। ਮਹਾਰਾਜ ਕਹਿੰਦੇ ਤੇਰੀ ਬਾਹਰਲੀ ਦੇਹੀ ਨੂੰ ਵੀ ਔਰ ਜਣੀ ਤੇਰੇ ਸੂਖਮ ਸਰੀਰ ਨੂੰ ਵੀ ਸੁੱਖ ਹੋਵੇ, ਸੁੱਖ ਹੋਵੇਗਾ, ਤੇਰੇ ਮਨ ਨੂੰ ਵੀ ਸੁੱਖ ਹੋਵੇਗਾ। ਕਿਵੇਂ? ਸ਼ਬਦ ਹਰ ਨਾਏ, ਜੇ ਤੂੰ ਗੁਰੂ ਦੇ ਉਪਦੇਸ਼ ਸ਼ਬਦ ਨਾਲ ਜੁੜ ਜਾਵੇਂ ਅਤੇ ਵਾਹਿਗੁਰੂ ਦੇ ਹਰੀ ਦੇ ਨਾਮ ਨੂੰ ਜਪਣ ਲੱਗ ਜਾਵੇਂ, ਗੁਰਮੁਖਾ ਤੇਰੇ ਅੰਦਰ ਨੂੰ ਅਤੇ ਤੇਰੇ ਬਾਹਰ ਨੂੰ ਸੁੱਖ ਹੋ ਜਾਵੇਗਾ।
ਨਾਮ ਪਰਮਲ ਹਿਰਦੈ ਰਹਿਆ ਸਮਾਏ,
ਕਹਿੰਦੇ ਨਾਮ ਇੱਕ ਐਸੀ ਖੁਸ਼ਬੂ ਹੈ, ਪਰਮਲ ਚੰਦਨ ਨੂੰ ਵੀ ਕਹਿ ਦਿੰਦੇ, ਜਾਂ ਚੰਦਨ ਤੇ ਆਦਿਕ ਕਈ ਸਾਰੀਆਂ ਚੀਜ਼ਾਂ ਨੂੰ ਕੁੱਟ ਕੇ ਸਮੱਗਰੀ ਬਣਾਉਂਦੇ ਆ ਖੁਸ਼ਬੂਦਾਰ, ਮਹਾਰਾਜ ਕਹਿੰਦੇ ਨਾਮ ਐਸੀ ਖੁਸ਼ਬੂਦਾਰ ਵਸਤੂ ਹੈ ਤੇ ਨਾਮ ਗੁਰਮੁਖ ਨਾਮ ਜਪਦੇ ਹੈ ਤੇ ਤੇਰਾ ਨਾਮ ਕਰੀ ਚੰਨੜਾਠੀਆ ਚੰਨੜਾਠੀਆ ਜੇ ਮਨ ਉਰਸਾ ਹੋਏ ਗੁਰਮੁਖਾਂ ਦੇ ਅੰਦਰ ਨਾਮ ਦੀ ਖੁਸ਼ਬੂ ਵਸ ਜਾਂਦੀ ਕਹਿੰਦੇ ਹਿਰਦਾ ਰਹਿਆ ਸਮਾਏ ਉਹਨਾਂ ਦਾ ਤਨ ਮਨ ਹਰੇਕ ਚੀਜ਼ ਨਾਮ ਦੀ ਸੁਗੰਧੀ ਵਿੱਚ ਲਵਰੇਜ ਹੁੰਦਾ ਹੈ
ਨਾਨਕ ਮਸਤਕ ਜਿਸ ਵੱਡ ਭਾਗ
ਕਹਿੰਦੇ ਗੁਰੂ ਅਮਰਦਾਸ ਜੀ ਕਹਿੰਦੇ ਜਿਹਦੇ ਮਸਤਕ ਦੇ ਮੱਥੇ ਦੇ ਭਾਗ ਗੁਰਮੁਖੋ ਵੱਡੇ ਹੁੰਦੇ ਹਨ
ਗੁਰ ਕੀ ਬਾਣੀ ਸਹਿਜ ਬੈਰਾਗ
ਉਹ ਗੁਰਮੁਖ ਪਿਆਰਾ ਗੁਰੂ ਦੀ ਬਾਣੀ ਨਾਲ ਜੁੜ ਜਾਂਦਾ ਤੇ ਜਦੋਂ ਗੁਰੂ ਦੀ ਬਾਣੀ ਨਾਲ ਜੁੜਦਾ ਫਿਰ ਕੀ ਹੁੰਦਾ ਗੁਰ ਕੀ ਬਾਣੀ ਸਹਿਜ ਬੈਰਾਗ ਸੁੱਤੇ ਸਿੱਧ ਹੀ ਉਹਦੇ ਅੰਦਰ ਬੈਰਾਗ ਪੈਦਾ ਹੋ ਜਾਂਦਾ ਘਰ ਬਾਰ ਛੱਡ ਕੇ ਜਾਂ ਬੈਰਾਗ ਧਾਰਨ ਕਰਨ ਲਈ ਹੋਰ ਬਹੁਤ ਹੀਲੇ ਵਸੀਲੇ ਲੋਕੀ ਕਰਦੇ ਪਰ ਸਤਿਗੁਰੂ ਜੀ ਕਹਿੰਦੇ ਜਦੋਂ ਗੁਰੂ ਦੀ ਬਾਣੀ ਨਾਲ ਜੁੜਦੇ ਨਾ ਸਹਿਜੇ ਹੀ ਸੁੱਤੇ ਸਿੱਧ ਹੀ ਅੰਦਰ ਬੈਰਾਗ ਪੈਦਾ ਹੋ ਜਾਂਦਾ ਬੈਰਾਗ ਦੀ ਨਿਸ਼ਾਨੀ ਇਸ ਧਰਤੀ ਤੋਂ ਲੈ ਕੇ ਪਰਲੋਕ ਤੱਕ ਬ੍ਰਹਮ ਲੋਕ ਤੱਕ ਦੀਆਂ ਜਿਤਨੀਆਂ ਵੀ ਚੀਜ਼ਾਂ ਨੇ ਕਿਸੇ ਚੀਜ਼ ਦੀ ਅੰਦਰ ਚਾਹਨਾ ਨਾ ਰਹਿ ਜਾਣੀ ਤਮੰਨਾ ਨਾ ਰਹਿ ਜਾਣੀ ਇਹਨੂੰ ਪਰਮ ਬੈਰਾਗ ਤਰਤੀਵਰ ਤਰਤਮ ਬੈਰਾਗ ਆਖਿਆ ਸਭ ਤੋਂ ਵੱਡਾ ਪਰਮ ਬੈਰਾਗ ਕਿਸੇ ਚੀਜ਼ ਦੀ ਚਾਹਨਾ ਨਹੀਂ ਇਹ ਨਹੀਂ ਵੀ ਮੈਨੂੰ ਸਵਰਗ ਚਾਹੀਦਾ ਜਾਂ ਮੈਨੂੰ ਜੰਨਤ ਚਾਹੀਦੀ ਇਹ ਤਾਂ ਚਾਹਨਾ ਹੋ ਗਈ ਕਿਸੇ ਚੀਜ਼ ਦੀ ਇੱਛਾ ਨਹੀਂ ਬਸ ਪਰਮ ਆਨੰਦ ਵਿੱਚ ਗੁਰੂ ਕਾ ਸਿੱਖ ਕੇਵਲ ਮੋਕਸ਼ ਦੀ ਪ੍ਰਾਪਤੀ ਵਾਲਾ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਗੁਰੂ ਦੀ ਬਾਣੀ ਦੇ ਰਾਹੀਂ ਇਹ ਅਵਸਥਾ ਹੁੰਦੀ ਹੈ
ਮਾਲੀ ਗੌੜਾ ਮਹੱਲਾ ਪੰਜਵਾਂ
ਲੜੀਵਾਰ ਪਾਵਨ ਜੋ ਕਥਾ ਵਿਚਾਰ ਚੱਲ ਰਹੀ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ 988 ਅੰਗ ਦੇ ਉੱਤੇ ਮਾਲੀ ਗੌੜਾ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਰਸਨਾ ਤੋਂ ਉਚਾਰਨ ਹੋਇਆ ਸ਼ਬਦ ਹੈ
ਪ੍ਰਭ ਸਮਰੱਥ ਦੇਵ ਅਪਾਰ
ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਕਹਿੰਦੇ ਪ੍ਰਭ ਸਮਰੱਥ ਪ੍ਰਭੂ ਪਰਮਾਤਮਾ ਵਾਹਿਗੁਰੂ ਉਹ ਸਮਰੱਥ ਹੈ ਹਰੇਕ ਸਮਰੱਥਾ ਦਾ ਮਾਲਕ ਹੈ ਔਰੰਗਜ਼ੇਬ ਨੂੰ ਜ਼ਫਰਨਾਮਾ ਸਾਹਿਬ ਦੇ ਅੰਦਰ ਖੱਤ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖਦੇ ਕਹਿੰਦੇ ਤੂੰ ਆਪਣੇ ਆਪ ਨੂੰ ਬਹੁਤ ਵੱਡਾ ਕੌਣ ਹੈ ਉਸ ਪਰਮਾਤਮਾ ਦੇ ਅੱਗੇ ਤੂੰ ਕੁਛ ਵੀ ਨਹੀਂ ਉਹਦੀ ਤਾਕਤ ਬਹੁਤ ਵੱਡੀ ਕਮਾਲੇ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਿਕ ਰਿਹਾ ਕੁਨ ਰਹੀਮ ਉਹ ਸਮਰੱਥਾ ਦਾ ਮਾਲਕ ਹੈ ਬਹੁਤ ਵੱਡੀ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਜਦੋਂ ਪੜ੍ਹਦੇ ਇੱਕ ਫਕੀਰ ਮੁਸਲਮਾਨ ਫਕੀਰ ਦਾ ਕਿੱਸਾ ਆਉਂਦਾ ਗੁਰੂ ਸਾਹਿਬ ਨੂੰ ਕਹਿਣ ਲੱਗਾ ਜੀ ਕਿੰਨੀ ਕੁ ਸਮਰੱਥਾ ਰੱਖਦਾ ਗੁਰੂ ਸਾਹਿਬ ਕਹਿੰਦੇ ਉਹਦੀ ਬਹੁਤ ਵੱਡੀ ਸਮਰੱਥਾ ਕਹਿੰਦਾ ਨਹੀਂ ਜੀ ਮੈਨੂੰ ਦੱਸੋ ਤੇ ਸਹੀ ਕਿੱਡੀ ਕੁ ਸਮਰੱਥਾ ਮੁਸਕਰਾ ਕੇ ਕਹਿਣ ਲੱਗੇ ਕਹਿੰਦੇ ਇਹ ਵੀ ਕੋਈ ਗੱਲ ਹੋਈ ਤੂੰ ਸਾਡੇ ਤੋਂ ਸਵਾਲ ਪੁੱਛਦਾ ਆਪ ਤੂੰ ਉੱਤੇ ਬੈਠਾ ਅਤੇ ਅਸੀਂ ਥੱਲੇ ਨੀਵੇਂ ਬੈਠੇ ਹਾਂ ਸਵਾਲ ਪੁੱਛਣ ਵਾਲਾ ਉੱਚਾ ਹੁੰਦਾ ਕਿ ਨੀਵਾਂ ਕਹਿੰਦਾ ਜੀ ਤਾਂ ਗੱਲ ਹੈ ਮਾਫ਼ੀ ਦੇ ਦਿਓ ਮੈਨੂੰ ਤੁਸੀਂ ਤਖ਼ਤ 'ਤੇ ਬੈਠੋ ਅਤੇ ਮੈਂ ਥੱਲੇ ਬੈਠਦਾ ਥੱਲੇ ਬਹਿ ਕੇ ਗੁਰੂ ਜੀ ਦੇ ਚਰਨਾਂ 'ਚ ਕਹਿਣ ਲੱਗਾ ਹੁਣ ਮੇਰੀ ਗੱਲ ਦਾ ਉੱਤਰ ਦਿਓ ਪ੍ਰਭੂ ਦੀ ਸਮਰੱਥਾ ਕਿੰਨੀ ਕੁ ਕੀ ਕਰ ਸਕਦਾ ਮੁਸਕਰਾ ਕੇ ਕਹਿਣ ਲੱਗੇ ਕਹਿੰਦੇ ਹਜੇ ਵੀ ਨਹੀਂ ਸਮਝਿਆ ਕਹਿੰਦਾ ਨਹੀਂ ਕਹਿੰਦੇ ਉਹ ਇੰਨੀ ਸਮਰੱਥਾ ਦਾ ਮਾਲਕ ਹੈ ਇੱਕ ਖਿਨ 'ਚ ਥੱਲੇ ਬੈਠੇ ਨੂੰ ਤਖ਼ਤ 'ਤੇ ਬਿਠਾ ਸਕਦਾ ਅਤੇ ਤਖ਼ਤ 'ਤੇ ਬੈਠੇ ਨੂੰ ਥੱਲੇ ਲਾ ਸਕਦਾ ਉਹਦੀ ਸਮਰੱਥਾ ਹੈ ਧਰਤੀ 'ਤੇ ਅਸਮਾਨ ਚੜਾਵੈ ਚੜੇ ਸਮਾਨ ਗਿਰਾਵੈ ਉਹਦੀ ਐਡੀ ਵੱਡੀ ਸਮਰੱਥਾ ਪ੍ਰਭ ਸਮਰੱਥ ਦੇਵ ਦੇਵਾਨ ਦੇਵ ਹੈ ਰਾਜਾਨ ਰਾਜ ਹੈ ਪਹਾਨਾਨ ਪਹਾਨ ਹੈ ਦੇਵਾਨ ਦੇਵ ਉਪਮਾ ਮਹਾਨ ਐਡੀ ਵੱਡੀ ਮਹਾਨਤਾ ਹੈ ਦੇਵ ਪ੍ਰਕਾਸ਼ਮਈ ਹੈ ਅਪਾਰ ਉਹਦੇ ਪਾਰਾਵਾਰ ਦਾ ਅੰਤ ਨਹੀਂ ਪਾਇਆ ਜਾ ਸਕਦਾ
ਕੌਣ ਜਾਣੈ ਚਲਿਤ ਤੇਰੇ ਕਿਸ ਅੰਤ ਨਾਹੀ ਪਾਰ
ਹੇ ਵਾਹਿਗੁਰੂ ਤੇਰੇ ਚਲਿਤ ਤੇਰੇ ਚਰਿੱਤਰ ਤੇਰੇ ਕੌਤਕ ਕੋਈ ਜਾਣ ਸਕਦਾ ਹੈ ਕਈ ਵਾਰੀ ਕਈ ਬੰਦੇ ਇਸ ਗੱਲ 'ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਕਰਦੇ ਅਖੇ ਗੁਰਬਾਣੀ ਵਿੱਚ ਮੇਦਨੀ ਦੀ ਗੱਲ ਧਰਤੀ ਨੂੰ ਮੇਦਨੀ ਕਿਹਾ ਅਤੇ ਮੇਦਨੀ ਨੂੰ ਜਦੋਂ ਕੋਸ਼ਾਂ ਵਿੱਚ ਪੜ੍ਹਦਿਆਂ ਮਿੱਝ ਤੋਂ ਬਣੀ ਹੋਈ ਅਤੇ ਕਈ ਥਾਈਂ ਗੁਰਬਾਣੀ ਵਿੱਚ ਲਿਖਿਆ ਪਹਿਲ ਪੁਰੀਏ ਪੁੰਡਰਕ ਬਨਾ ਤਾਚੇ ਹੰਸਾ ਸਗਲੇ ਜਨਾ ਉਹਦੇ 'ਚ ਸਵਾਲ ਵੀ ਹੈ ਪਹਿਲ ਪੁਰੀਏ ਪੁੰਡਰ ਕਵਨਾ ਜਦੋਂ ਪੁਰਾਤਨ ਸੱਤੋ ਕੀ ਗਲੀ ਵਾਲਾ ਸਟੀਕ ਪੜ੍ਹਦੇ ਹਾਂ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਮੁੱਖੋਂ ਜਦੋਂ ਕਥਾ ਸੁਣਦੇ ਹਾਂ ਤੇ ਉਹਨਾਂ ਸਵਾਲ ਵੀ ਕੀਤਾ ਵੀ ਪ੍ਰਸ਼ਨ ਕੀਤਾ ਵੀ ਸਭ ਤੋਂ ਪਹਿਲਾਂ ਕਿਹਦਾ ਪ੍ਰਕਾਸ਼ ਹੋਇਆ ਬਈ, ਪਹਿਲ ਪੁਰੀਏ ਪੁੰਡਰ ਕਵਨਾ, ਫਿਰ ਉੱਤਰ ਆਇਆ ਅਸਲ ਪਾਠ ਰੂਪ ਵਿੱਚ ਇਹੀ ਪਹਿਲ ਪੁਰੀਏ ਪੁੰਡਰ ਕਵਨਾ, ਪਹਿਲੇ ਪਹਿਲ ਕਵਲ ਦਾ ਫੁੱਲ ਖਿੜਿਆ, ਕਵਲ ਦੇ ਫੁੱਲ ਦੇ ਉੱਤੇ ਹੰਸ ਦੀ ਸਵਾਰੀ ਕਰਨ ਵਾਲਾ ਤੇ ਹੰਸ, ਤੇ ਫਿਰ ਬ੍ਰਹਮਾ ਨੇ ਅੱਗੇ ਸ੍ਰਿਸ਼ਟੀ ਸਾਜ ਦਿੱਤੀ, ਇਹ ਵੀ ਆਉਂਦੀ ਗੱਲ। ਫਿਰ ਕਈ ਤਰੀਕਿਆਂ ਦੇ ਨਾਲ ਜਦੋਂ ਬਾਣੀ ਪੜ੍ਹਦੇ ਹਾਂ, ਓਅੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ, ਜਦੋਂ ਜਪਜੀ ਸਾਹਿਬ ਪੜ੍ਹਦੇ ਹਾਂ, ਕੀਤਾ ਪਸਾਓ ਇੱਕੋ ਕਵਾਓ, ਤਿਸਤੇ ਹੋਏ ਲੱਖ ਦਰੀਆਓ, ਫਿਰ ਬੰਦਾ ਕਹਿੰਦਾ ਕੀ ਮੰਨੀ ਹੈ। ਸਤਿਗੁਰੂ ਦੀ ਜਦੋਂ ਬਾਣੀ ਪੜ੍ਹਦੇ ਹਾਂ ਨਾ, ਫਿਰ ਪਤਾ ਲੱਗਦਾ ਹੈ ਉਹ ਗੁਰੂ ਸਾਹਿਬ ਕਹਿੰਦੇ ਆ ਕੌਣ ਜਾਣੈ ਚਲਤ ਤੇਰੇ, ਇੱਕ ਵਾਰੀ ਕਿਤੇ ਸਾਜੀ, ਕਈ ਵਾਰੀ ਬਣੀ, ਹਰੇਕ ਵਾਰੀ ਨਵੇਂ ਤਰੀਕੇ ਬਣਾ ਦਿੰਦਾ, ਹਰੇਕ ਵਾਰੀ ਬਣਾਉਂਦਾ ਢਾ ਕੇ, ਜਦੋਂ ਅਗਲੀ ਵਾਰੀ ਬਣਾਉਂਦਾ ਨਵੇਂ ਤਰੀਕੇ ਬਣਾ ਦਿੰਦਾ। ਕੋਈ ਕਹਿ ਦਿੰਦਾ ਜੀ ਇੱਦਾਂ ਬਣੀ, ਬਿੰਗ ਬੈਂਗ ਦੀ ਥਿਊਰੀ ਜਦੋਂ ਪੜ੍ਹਦੇ ਹਾਂ ਉਹ ਕਹਿੰਦੇ ਗੈਂਸਾਂ ਤੋਂ ਜੀ ਵਿਸਫੋਟ ਹੋਇਆ ਉਹ ਹੋਇਆ, ਪਰ ਇੱਕ ਵਾਰ ਕਿੰਨੀ ਵਾਰ ਬਣੀ, ਕਿੰਨੀ ਵਾਰ ਢਾਹੀ ਗਈ, ਕਿੰਨੀ ਵਾਰ ਫਿਰ ਸਾਜੀ, ਹਰ ਵਾਰ ਨਵੇਂ ਤਰੀਕੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੌਣ ਜਾਣੈ ਚਲਤ ਤੇਰੇ, ਕਿਛ ਅੰਤ ਨਾਹੀਂ ਪਾਰ, ਕੁਛ ਅੰਤ ਨਹੀਂ ਤੇਰੇ ਪਾਰਾਵਾਰ ਦਾ, ਕੋਈ ਪਰਲਾ ਕੰਢਾ ਨਹੀਂ ਜਾਣ ਸਕਦਾ।
ਰਹਾਉ
ਵਿਸ਼ਰਾਮ ਦੇ ਕੇ ਸਮਝਾ ਰਹੇ ਹਨ,
ਇੱਕ ਖਿਨ ਹੈ ਥਾਪ ਉਥਾਪ ਦਾ, ਘੜ ਭੰਨ ਕਰਨ ਹਾਰ।
ਉਹਨੂੰ ਕੋਈ ਬਹੁਤੀ ਦੇਰ ਨਹੀਂ ਲੱਗਦੀ, ਇੱਕ ਖਿਨ ਜਿੱਦਣ ਜਦੋਂ ਕਿਤੇ ਬਣਾਉਂਦਾ ਹੈ ਨਾ, ਥਾਪਦਾ ਜਾਣੀ ਇੱਕ ਖਿਨ ਚ ਬਣਾ ਦਿੰਦਾ, ਤੇ ਜਦੋਂ ਉਥਾਪਣਾ ਪੱਟਦਾ ਉਦੋਂ ਇੱਕ ਖਿਨ ਲੱਗਦਾ ਉਹਦੇ ਲਈ, ਇੱਕ ਖਿਨ ਮਾਤਰ, ਜਮਾਂ ਹੀ ਥੋੜ੍ਹਾ ਜਿਹਾ ਸਮਾਂ। ਇੰਨੇ ਕੁ ਸਮੇਂ ਵਿੱਚ ਜਦੋਂ ਮਹਾਂਪਰਲੋ ਆਉਂਦੀ ਨਾ, ਬਸ ਥੋੜ੍ਹੇ ਜਿਹੇ ਸਮੇਂ ਵਿੱਚ ਜਲ ਥਲ ਕਰ ਦਿੰਦਾ। ਕਹਿੰਦੇ ਇੱਕ ਖਿਨ ਵਿੱਚ ਥਾਪਣ ਵਾਲਾ, ਪੱਟਣ ਵਾਲਾ, ਫਿਰ ਦੁਬਾਰਾ ਘੜਨ ਵਾਲਾ, ਉਸ ਤੋਂ ਬਾਅਦ ਫਿਰ ਭੰਨਣ ਵਾਲਾ, ਫਿਰ ਕਰਨ ਵਾਲਾ, ਉਹ ਪਰਮਾਤਮਾ ਹੀ ਹੈ। ਉਹਨੂੰ ਇੱਕ ਖਿਨ ਲੱਗਦਾ ਸਾਧ ਸੰਗ ਜੀ, ਗਿਆਨ ਬੰਦੇ ਦੇ ਹਿਰਦੇ ਵਿੱਚ ਥਾਪਣ ਥਾਪਣਾ ਦੇਣ ਦਾ, ਅਤੇ ਉਹ ਥਾਪਣਾ ਜਿਹੜੀ ਅਗਿਆਨਤਾ ਨੂੰ ਪੱਟਣ ਵਾਲਾ, ਅਤੇ ਅੰਦਰ ਜਿਹੜੇ ਸਾਧ ਸੰਗ ਜੀ ਅੰਦਰ ਬੈਠੇ ਹੈ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਨੂੰ ਭੰਨ ਕੇ ਅੰਦਰ ਸਾਧ ਸੰਗ ਸੁੱਖ ਸ਼ਾਂਤੀ ਧਰਮ ਇਤਿਆਦਿਕ ਘੜ ਕੇ ਵਸਾਉਣ ਵਾਲਾ ਉਹ ਪਰਮਾਤਮਾ ਹੀ ਹੈ, ਉਹਨੂੰ ਕੋਈ ਬਹੁਤੀ ਦੇਰ ਨਹੀਂ ਲੱਗਦੀ ਹੈ।
ਜੇ ਤਕੀਨ ਉਪਾਰ ਜਨਾ ਪ੍ਰਭ ਦਾਨ ਦੇ ਦਾਤਾਰ।
ਸੱਚੇ ਪਾਤਸ਼ਾਹ ਕਹਿੰਦੇ ਜਿਤਨੀ ਵੀ ਸ੍ਰਿਸ਼ਟੀ ਸਾਜੀ ਹੈ ਉਸ ਪਰਮਾਤਮਾ ਨੇ, ਵਾਹਿਗੁਰੂ ਨੇ, ਜਿਤਨੀ ਵੀ ਕਹਿੰਦੇ ਸਭ ਨੂੰ ਦਾਨ ਦਾਤਾਂ ਦੇਣ ਵਾਲਾ ਉਹੀ ਹੈ, ਇੱਕੋ ਹੀ ਹੈ, ਦਾਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ ਇੱਕੋ ਹੀ ਹੈ, ਉਸੇ ਨੇ ਸਭ ਦੀਆਂ ਝੋਲੀਆਂ ਭਰੀਆਂ ਹਨ ਔਰ ਅੱਗੇ ਨੂੰ ਵੀ ਭਰੇਗਾ।
ਹਰ ਸਰਨ ਆਇਓ ਦਾਸ ਤੇਰਾ ਪ੍ਰਭ ਊਚ ਅਗਮ ਮੁਰਾਰ।
ਹੇ ਵਾਹਿਗੁਰੂ ਜੀ ਮੈਂ ਤੇਰੀ ਸ਼ਰਨ ਆਇਆ ਹਾਂ, ਤੇਰੀ ਸ਼ਰਨ ਆਇਆ, ਬਸ ਜਿਹੜਾ ਉਹਦੀ ਸ਼ਰਨ ਆ ਗਿਆ ਫਿਰ ਉਹਨੂੰ ਕਾਹਦੀ ਫਿਕਰ। ਸਿੰਘ ਸ਼ਰਨ ਕਤ ਜਾਈਐ ਜਾਂ ਜੰਬੁਕ ਗ੍ਰਸ ਹੈ, ਫਿਰ ਡਰ ਨਹੀਂ, ਸ਼ੇਰ ਦੀ ਸ਼ਰਨ ਵਿੱਚ ਚਲੇ ਜਾਈਏ ਤੇ ਗਿੱਦੜ ਥੋੜ੍ਹੀ ਉੱਥੋਂ ਫੜ ਕੇ ਲੈ ਜਾਣਗੇ। ਹੇ ਵਾਹਿਗੁਰੂ ਮੈਂ ਤੇਰੀ ਸ਼ਰਨ ਆ ਗਿਆ, ਹਰ ਸ਼ਰਨ ਆਇਓ ਦਾਸ ਤੇਰਾ, ਮੈਂ ਤੇਰਾ ਦਾਸ ਹਾਂ, ਤੇਰਾ ਸੇਵਕ ਹਾਂ। ਹੇ ਮੇਰੇ ਵਾਹਿਗੁਰੂ ਪ੍ਰਭ ਊਚ ਅਗਮ ਮੁਰਾਰ, ਤੂੰ ਉੱਚਾ ਹੈ, ਅਗਮ ਅਪਹੁੰਚ ਹੈ, ਮੁਰਾਰ ਦੈਂਤਾਂ ਨੂੰ ਮਾਰਨ ਵਾਲਾ ਹੈ, ਔਗੁਣਾਂ ਨੂੰ ਔਗਣ ਰੂਪੀ ਪਾਪਾਂ ਰੂਪੀ ਦੈਂਤਾਂ ਨੂੰ ਮਾਰਨ ਵਾਲਾ ਹੈ।
ਕੱਢ ਲਿਹੋ ਪਹੁ ਜਲ ਬਿਖਮ ਤੇ ਜਨ ਨਾਨਕ ਸਦ ਬਲਿਹਾਰ।
ਹੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਭਵਜਲ, ਜੋ ਭਉ ਰੂਪੀ ਜਲ ਨਾਲ ਭਰਿਆ ਹੋਇਆ ਇਹ ਸੰਸਾਰ ਸਮੁੰਦਰ ਹੈ, ਇਹਦੇ ਵਿੱਚੋਂ ਹੇ ਵਾਹਿਗੁਰੂ ਤੂੰ ਕੱਢ ਲੈ, ਕੱਢ ਲਿਹੋ ਭਉ ਜਲ ਬਿਖਮ ਤੇ, ਬੜਾ ਕਠਿਨ ਹੈ, ਜਨ ਨਾਨਕ ਸਦ ਬਲਿਹਾਰ। ਮਹਾਰਾਜ ਕਹਿੰਦੇ ਮੈਂ ਤੇਰੇ ਤੋਂ ਹਮੇਸ਼ਾ ਹੀ ਬਲਿਹਾਰੇ ਜਾਣਾ, ਮੇਰਾ ਤਨ, ਮੇਰਾ ਧਨ, ਮੇਰਾ ਸਭ ਕੁਝ ਤੇਰਾ ਹੈ, ਤੇਰਾ ਹੀ ਦਿੱਤਾ ਹੈ, ਤੇਰੇ ਅੱਗੇ ਕੁਰਬਾਨ ਹੈ, ਬਸ ਮੇਰੀ ਹੈ, ਮੇਰੇ ਵਾਹਿਗੁਰੂ ਤੇਰੇ ਚਰਨਾਂ 'ਚ ਇਹ ਬੇਨਤੀ ਹੈ, ਜੋਦੜੀ ਹੈ, ਕਿ ਮੈਨੂੰ ਇਸ ਸੰਸਾਰ ਸਮੁੰਦਰ ਚੋਂ ਕੱਢ ਲੈ। ਮੈਂ ਅਜਾਨ ਜਨ ਤਰਬੇ ਨਾ ਜਾਨੋ ਬਾਪ ਬੀਠਲਾ ਬਾਂਹ ਦੇ, ਹੇ ਮੇਰੇ ਵਾਹਿਗੁਰੂ ਮੈਂ ਅਣਜਾਣ, ਮੈਨੂੰ ਤਰਨਾ ਨਹੀਂ ਆਉਂਦਾ, ਤੂੰ ਕਿਰਪਾ ਕਰਕੇ ਮੇਰੀ ਬਾਂਹ ਫੜ ਕੇ ਮੈਨੂੰ ਇੱਥੋਂ ਕੱਢ ਲੈ, ਆਪਣਾ ਨਾਮ ਜਪਾ ਲੈ, ਆਪਣੀ ਸੇਵਾ ਅਤੇ ਸਿਮਰਨ ਵਿੱਚ ਲਾ ਲੈ, ਜਿਸ ਦੀ ਬਰਕਤ ਨਾਲ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਣਗੇ। ਇਉਂ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ। ਇੱਥੇ ਸ਼ਬਦ ਦੀ ਸੰਪੂਰਨਤਾ ਜੀ, ਸਮੇਂ ਦੀ ਸਮਾਪਤੀ ਹੈ, ਹੋਈਆਂ ਭੁੱਲਾਂ ਦੀ ਆਪ ਜੀ ਨੇ ਖਿਮਾ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਆਪਣੇ ਦਰ ਘਰ ਦੀ ਸੇਵਾ ਸਿਦਕ ਭਰੋਸਾ ਬਖਸ਼ਿਸ਼ ਕਰਨ। ਸਮੂਹ ਸਾਧ ਸੰਗਤ ਦਾ ਧੰਨਵਾਦ। ਸਮੁੱਚੀ ਪ੍ਰਬੰਧਕ ਕਮੇਟੀ ਮਾਣਯੋਗ ਸਿੰਘ ਸਾਹਿਬ ਜੀ, ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਸੇ ਤਰ੍ਹਾਂ ਸਤਿਗੁਰਾਂ ਦੇ ਦਰ ਘਰ ਦੀ ਸੇਵਾ ਕਰਨ ਦਾ ਵੱਲ ਬਖਸ਼ਣ। ਆਓ ਇੱਥੇ ਹੀ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਹਰ ਸਰਨ ਆਇਓ ਦਾਸ ਤੇਰਾ, ਪ੍ਰਭ ਊਚ ਅਗਮ ਮੁਰਾਰ, ਕੱਢ ਲਿਓ ਭਉ ਜਲ ਬਿਖਮ ਤੇ, ਜਨ ਨਾਨਕ ਸਦ ਬਲਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।